लैंड ले आज ही SNS लॉयर्स नु कॉल करो 416-655-2000।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942 905-671-9244
बदौलत ही सानू एनी वधिया डील च एना सोना घर मिले जी हाँ जेकर तुसी भी घर खरीदना या बेचना होवे या कोई बिजनेस एना तो ज्यादा ईमानदार ते नेक सलाह वाला तुहानू होर कोई नहीं मिल सकता ਹੁਣੇ ਕਾਲ ਕਰੋ ਹਰ ਮੇਲ ਸਿੱਧੂ ਨੂੰ 647-401-6565
ਬੜੀ ਭੈੜੀ ਜਿਹੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ 'ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ। 647-9295-4600 ਐਚ ਕੇ ਟਾਇਰ।
ਕੀ ਤੁਸੀਂ ਇਸ ਦੇ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਰਨ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਰਨ ਹੌਲੇਜ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਵੀਰਵਾਰ ਦਾ ਦਿਨ ਆ ਜੀ ਤੇ ਮੰਗਲਵਾਰ ਨੂੰ ਪ੍ਰੋਗਰਾਮ ਜਦੋਂ ਕਰਕੇ ਹਟੇ ਹਾਂ ਤੇ ਸਾਡੀਆਂ 6 ਦੀਆਂ 6 ਲਾਈਨਸ ਬਿਜ਼ੀ ਸੀ ਤੇ ਮੈਨੂੰ ਅੱਜ ਬਸ ਘੰਟਾ ਕੁ ਪਹਿਲਾਂ ਕਾਲਜ ਆਈਆਂ, ਕਹਿੰਦੇ ਜੀ ਤੁਸੀਂ ਕਹਿ ਦਿੰਦੇ ਹੁੰਦੇ ਹਾਂ ਵੀ ਆਪਾਂ ਆਉਂਦੇ ਪ੍ਰੋਗਰਾਮ ਦੇ ਵਿੱਚ ਕਾਲਜ ਲਵਾਂਗੇ ਅਤੇ ਤੁਸੀਂ ਨਵਾਂ ਸਬਜੈਕਟ ਆ ਜਿਹੜਾ ਸ਼ੁਰੂ ਕਰ ਦਿੰਦੇ ਹੋ ਅਤੇ ਵੀ ਉਸੇ ਗੱਲ 'ਤੇ ਡਿਸਕਸ਼ਨ ਆ ਜਿਹੜੀ ਉਹ ਜਾਰੀ ਰੱਖਿਓ, ਕਿਉਂਕਿ ਕਹਿੰਦੇ ਅਸੀਂ ਉਸ ਦਿਨ ਵੀ ਲਾਈਨਸ ਬਹੁਤ ਦੇਰ ਲਈ ਹੋਲਡ ਕਰਕੇ ਰੱਖੀਆਂ। ਜਿਹੜੇ ਸਾਡੇ ਦੋਸਤ ਹੁਣੇ ਜੁੜੇ ਨੇ ਪ੍ਰੋਗਰਾਮ ਨਾਲ ਉਹਨਾਂ ਦੀ ਜਾਣਕਾਰੀ ਹਿੱਤ ਮੈਂ ਦੱਸ ਦਿਆਂ ਕਿ ਮੰਗਲਵਾਰ ਨੂੰ ਸਾਡੀ ਗੱਲ ਬੜੀ ਡਿਟੇਲ ਦੇ ਵਿੱਚ ਚੱਲ ਰਹੀ ਸੀ। ਥੋੜ੍ਹਾ ਜਿਹਾ 2 ਮਿੰਟ ਮੈਂ ਉਸ ਗੱਲ 'ਤੇ ਲਾ ਲੈਂਦਾ। ਪੰਜਾਬ ਦੇ ਵਿੱਚ ਜਿਹੜਾ ਬੱਚਾ ਫਤਿਹਵੀਰ ਆ ਉਹ ਡਿੱਗਿਆ ਸੀ ਬੋਰਡ ਦੇ ਵਿੱਚ ਅਤੇ ਜਿਹੜਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਇਸ ਦਾ ਅਫਸੋਸ ਤਾਂ ਸਾਰਿਆਂ ਨੂੰ ਆ। ਲੋਕ ਆਪੋ ਆਪਣੇ ਤਰੀਕੇ ਨਾਲ ਮਨ ਦੀ ਭੜਾਸ ਕੱਢ ਰਹੇ ਨੇ ਜੀ। ਕੋਈ ਕਹਿ ਰਿਹਾ ਘਰਦਿਆਂ ਦੀ ਗਲਤੀ ਸੀ, ਕੋਈ ਕਹਿ ਰਿਹਾ ਆਲੇ ਦੁਆਲੇ ਦੀ ਗਲਤੀ ਹੈ, ਕੋਈ ਕਹਿ ਰਿਹਾ ਉਹ ਬੋਰ ਬਹੁਤ ਦੇਰ ਦਾ ਖੁੱਲ੍ਹਾ ਇਸੇ ਤਰ੍ਹਾਂ ਪਿਆ ਸੀ, ਹਜ਼ਾਰਾਂ ਬੋਰ ਹੋਰ ਤਰ੍ਹਾਂ ਦੇ ਹੋ ਸਕਦੇ ਨੇ, ਕੋਈ ਕਹਿ ਰਿਹਾ ਪ੍ਰਸ਼ਾਸਨ ਦੀ ਅਣਗਹਿਲੀ ਹੈ, ਫੌਜ ਪਹਿਲਾਂ ਲਾ ਦੇਣੀ ਚਾਹੀਦੀ ਸੀ, ਫੌਜ ਕੋਲ ਢੰਗ ਤਰੀਕੇ ਹੁੰਦੇ ਨੇ, ਪਿੰਡਾਂ ਦੇ ਵਿੱਚ ਜਿਹੜੇ ਮਾਹਰ ਲੋਕ ਨੇ ਜਿਹੜੇ ਟੋਏ ਪੱਟਦੇ ਨੇ ਬੋਰ ਕਰਦੇ ਨੇ ਕਿਉਂਕਿ ਉਹ ਇਸ ਕੰਮ ਦੇ ਵਿੱਚ ਮਾਹਰ ਹੁੰਦੇ ਨੇ, ਕੁਝ ਪੀੜ੍ਹੀ ਦਰ ਪੀੜ੍ਹੀ ਕਿੱਤੇ ਹੁੰਦੇ ਨੇ ਜਿਵੇਂ ਬਾਜ਼ੀਗਰ ਦਾ ਕਿੱਤਾ ਹੈਗਾ ਛਾਲਾਂ ਮਾਰਨਾ ਅਤੇ ਸਾਹ ਆਪਦਾ ਰੋਕ ਕੇ ਜ਼ਿਆਦਾ ਦੇਰ ਇਹੋ ਜਿਹੀਆਂ ਮਤਲਬ ਕਾਰਵਾਈਆਂ ਕਰਨਾ, ਅਤੇ ਇਹੋ ਜਿਹੇ ਲੋਕਾਂ ਕੋਲ ਮਹਾਰਤ ਹੁੰਦੀ, ਕਈ ਵਾਰੀ ਟੈਕਨੀਕ ਹੁੰਦੀ ਹੈ, ਅਤੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹੀਆਂ ਜੀ। ਪਰ ਇੱਕ ਗੱਲ ਵੱਲ ਮੈਂ ਜਿਹੜਾ ਧਿਆਨ ਦਿਵਾਉਣਾ ਚਾਹੁੰਦਾ ਸੀ ਮੰਗਲਵਾਰ ਨੂੰ ਉਹ ਇਹ ਹੈ ਕਿ ਲੋਕ ਹਰ ਗੱਲ 'ਤੇ ਕਹਿ ਦਿੰਦੇ ਆ, ਹਾਲਾਂਕਿ ਮੇਰਾ ਵਿਸ਼ਾ ਅੱਜ ਹੋਰ ਸੀ, ਮੇਰੇ ਕੋਲ ਮੈਂ ਇੱਕ ਖਾਸ ਵਿਸ਼ੇ 'ਤੇ ਅੱਜ ਗੱਲ ਕਰਨੀ ਚਾਹੁੰਦਾ, ਕਿਸੇ 'ਤੇ ਬਾਅਦ ਦੇ ਵਿੱਚ ਕਰਾਂਗੇ। ਪਰ ਸਾਡੀ ਗੱਲ ਇਸ ਮਸਲੇ 'ਤੇ ਚੱਲ ਰਹੀ ਸੀ ਕਿ ਜ਼ਿੰਦਗੀ ਜਿਉਣ ਦਾ ਇੱਕ ਆਪਣਾ ਢੰਗ ਤਰੀਕਾ ਜਿਹੜਾ ਇਹ ਹਜ਼ਾਰਾਂ ਸਾਲਾਂ ਦੇ ਵਿੱਚ ਇਵੋਲਵ ਹੋਇਆ, ਇਹਦੇ 'ਚ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਤਰੀਕੇ ਨਾਲ ਜ਼ਿੰਦਗੀ ਹੈ ਜਿਹੜੀ ਸੋਹਣੇ ਤਰੀਕੇ ਨਾਲ ਜਿਉਂ ਜਾ ਸਕਦੀ ਹੈ। ਇਸ ਸਮਾਜ ਦੀਆਂ ਕੁਛ ਆਪਣੀਆਂ ਪ੍ਰੋਬਲਮਸ ਨੇ, ਉਹ ਪ੍ਰੋਬਲਮਸ ਹੌਲੀ 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 ਜਦੋਂ ਅਸੀਂ ਉਹਨਾਂ ਨਾਲ 2-4 ਹੁੰਦੇ ਹਾਂ ਉਹਨਾਂ ਦੇ ਵਿੱਚੋਂ ਰਿਜ਼ਲਟ ਨਿਕਲ ਆਉਂਦਾ। ਜਦੋਂ ਅਸੀਂ ਆਲੇ ਦੁਆਲੇ ਤੁਰਦੇ ਹਾਂ ਵਿਚਰਦੇ ਹਾਂ ਸਮਾਜ ਦੇ ਵਿੱਚ, ਅਤੇ ਫਿਰ ਅਸੀਂ ਕੁਝ ਢੰਗ ਤਰੀਕੇ ਇਵੋਲਵ ਕਰ ਲਏ ਨੇ ਜਾਂ ਇਵੋਲਵ ਹੋ ਗਏ ਨੇ, ਜਿਹਦੇ ਨਾਲ ਸਿੱਟਾ ਇਹ ਨਿਕਲਿਆ ਵੀ ਐਕਸੀਡੈਂਟ ਲਗਾਤਾਰ ਘੱਟ ਰਹੇ ਨੇ, ਬਿਮਾਰੀਆਂ ਦੇ ਉੱਤੇ ਲਗਾਤਾਰ ਕਾਬੂ ਪਾਇਆ ਜਾ ਰਿਹਾ, ਨਵੀਆਂ ਦਵਾਈਆਂ ਦੀ ਖੋਜ ਹੋ ਰਹੀ ਹੈ, ਨਵੇਂ ਨਵੇਂ ਤਜਰਬੇ ਹੋ ਰਹੇ ਆ। ਮੈਂ ਹੁਣ ਇਸ ਪਾਸੇ ਨਹੀਂ ਜਾਣਾ ਵੀ ਇਹ ਆਪਣੇ ਆਪ 'ਚ ਵੀ ਇੱਕ ਇੰਡਸਟਰੀ ਬਣ ਗਈ ਹੈ, ਪਰ ਇੰਨਾ ਜ਼ਰੂਰ ਆ ਕਿ ਇਹਦੇ ਨਾਲ ਮਨੁੱਖੀ ਉਮਰ ਆ ਜਿਹੜੀ ਲੰਬੀ ਹੋਈ ਆ, ਵੱਡੀਆਂ ਵੱਡੀਆਂ ਜਿਹੜੀਆਂ ਮਹਾਂਮਾਰੀਆਂ ਸੀ ਉਹਨਾਂ 'ਤੇ ਕਬਜ਼ਾ ਕੀਤਾ ਗਿਆ, ਤੇ ਇਹਨਾਂ ਦੇਸ਼ਾਂ ਦੇ ਵਿੱਚ ਐਕਸੀਡੈਂਟਸ ਜਿਹੜੇ ਹੈਗੇ ਉਹਨਾਂ ਦੇ ਕਾਬੂ ਪਾਉਣ ਦੇ ਲਈ ਬਹੁਤ ਕੁਝ ਕੀਤਾ ਜਾਂਦਾ। ਇੱਥੇ ਤਾਂ ਆਪਾਂ ਕਿਤੇ ਵੇਖ ਹੀ ਨਹੀਂ ਸਕਦੇ ਕਿ ਕੋਈ ਇਸ ਤਰ੍ਹਾਂ ਦੇ ਬੋਰ ਕੀਤੇ ਹੋਣਗੇ ਜਾਂ ਟੋਏ ਹੋਣਗੇ ਜਿੱਥੇ ਅਸੀਂ ਚਾਣਚੱਕ ਡਿੱਗ ਪਈਏ, ਕਿਉਂਕਿ ਇਹਨਾਂ ਲੋਕਾਂ ਨੇ ਬੜਾ ਖਿਆਲ ਰੱਖਿਆ ਹੋਇਆ ਇਹਨਾਂ ਗੱਲਾਂ ਦਾ। ਮੈਂ ਇੱਕ ਖਾਸ ਉਦਾਹਰਣ ਦਿੱਤੀ ਸੀ ਬਈ ਚੌਂਕ ਦੇ ਵਿੱਚ ਐਕਸੀਡੈਂਟ ਹੋਣ ਦਾ ਖਤਰਾ ਵੱਧ ਹੁੰਦਾ। ਕਈ ਸਾਲ ਲੋਕਾਂ ਨੇ ਵੇਖਿਆ ਹੋਊਗਾ ਵੀ ਚੌਂਕ 'ਚ ਜਿਹੜਾ ਆ ਜਾਂਦਾ ਤੇਜ਼ ਸਪੀਡ 'ਤੇ ਅਤੇ ਦੂਜਾ ਦੂਸਰੇ ਪਾਸਿਓਂ ਆ ਜਾਂਦਾ ਵੀ ਇੱਕ ਦੂਜੇ ਦੇ ਵਿੱਚ ਵੱਜਦੇ ਨੇ, ਅਤੇ ਇਹਨਾਂ ਨੇ ਸੌਖਾ ਜਿਹਾ ਤਰੀਕਾ ਇੱਕ ਲੱਭ ਲਿਆ ਵੀ ਜਿਹੜਾ ਪਹਿਲਾਂ ਆਵੇ ਉਹ ਪਹਿਲਾਂ ਸਟੋਪ ਕਰ ਜੇ, ਜਿਹੜਾ ਬਾਅਦ ਦੇ ਵਿੱਚ ਆਵੇ ਉਹ ਬਾਅਦ ਦੇ ਵਿੱਚ ਸਟੋਪ ਕਰ ਜੇ, ਜਿਹੜਾ ਪਹਿਲਾਂ ਸਟੋਪ ਕੀਤਾ ਉਹ ਪਹਿਲਾਂ ਤੁਰ ਪਏ ਬਾਅਦ ਵਾਲਾ ਬਾਅਦ 'ਚ ਤੁਰ ਪਏ। ਆਲਵੇਜ਼ ਸਟੋਪ, ਸਟੋਪ ਸਾਈਨ, ਸਪੀਡ ਬ੍ਰੇਕਰਸ, ਸਪੀਡ ਲਿਮਿਟਸ, ਇਹ ਸਾਰੇ ਢੰਗ ਤਰੀਕੇ ਨੇ ਐਕਸੀਡੈਂਟਸ ਅਵੋਇਡ ਕਰਨ ਦੇ। ਪਰ ਸਾਡੇ ਉਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਇਸ ਤਰ੍ਹਾਂ ਬਈ ਘਟਨਾ ਵਾਪਰ ਜਾਂਦੀ ਹੈ ਅਤੇ ਘਟਨਾ ਵਾਪਰਨ ਤੋਂ ਬਾਅਦ 'ਚ ਬੰਦੇ ਨੂੰ ਸੁਰਤ ਆਉਂਦੀ ਹੈ, ਫਿਰ ਉਹ ਭੱਜ ਦੌੜ ਕਰਦੇ ਨੇ। ਪ੍ਰਸ਼ਾਸਨ ਜਿਹੜਾ ਹੈਗਾ, ਰਾਜ ਮਸ਼ੀਨਰੀ ਇੰਨੀ ਨਲਾਇਕ ਆ, ਨਿਕੰਮੇ ਨੇ ਲੋਕ, ਅਫਸਰਸ਼ਾਹੀ ਐਡੀ ਮਾੜੀ ਆ, ਉਹਨਾਂ ਨੂੰ ਪੈਸਿਆਂ ਤੋਂ ਬਿਨਾਂ ਵਿਹਲ ਹੀ ਨਹੀਂ। ਜਿਹੜੇ ਜੋਬਸ ਦੇ ਉੱਪਰ ਬਿਲਕੁਲ ਤੇਜ਼ ਤਰਾਰ ਅਤੇ ਸਮਾਰਟ ਬੰਦਿਆਂ ਦੀ ਲੋੜ ਹੁੰਦੀ ਆ, ਉੱਥੇ ਮੋਟੇ ਢਿੱਡਾਂ ਵਾਲੇ ਰਾਤ ਨੂੰ ਬੈਠ ਕੇ ਸ਼ਰਾਬ ਪੀਂਦੇ ਆ, ਮੁਰਗੇ ਖਾਂਦੇ ਨੇ, ਅਤੇ ਉਹਨਾਂ ਤੋਂ ਤੁਰਿਆ ਹੀ ਨਹੀਂ ਜਾਂਦਾ, ਉਹਨਾਂ ਨੂੰ ਜੋਬ ਦਿੱਤੀ ਜਾਂਦੀ ਆ ਬੰਦੂਕ ਚੱਕ ਕੇ ਅਤੇ ਭੱਜਣ ਦੀ, ਜਿਹੜਾ ਉਹ ਕਦੇ ਜਿਹੜੀ ਉਹ ਕਦੇ ਕਰ ਹੀ ਨਹੀਂ ਸਕਦੇ ਗੇ। ਮਤਲਬ ਇਹੋ ਜਿਹੀਆਂ ਗੱਲਾਂ ਸਾਡੀਆਂ ਚੱਲ ਰਹੀਆਂ ਸੀ। ਇਹਦੇ ਵਿੱਚੋਂ ਫਿਰ ਇੱਕ ਗੱਲ ਇਹ ਹੈ ਕਿ ਸਾਡੇ ਲੋਕਾਂ ਦੇ ਵਿੱਚ ਹਰ ਇੱਕ ਗੱਲ 'ਤੇ ਮਾੜੀ ਜਿਹੀ ਕੋਈ ਪ੍ਰੋਬਲਮ ਆਈ ਜਾਂ ਈਵਨ ਪ੍ਰੋਬਲਮ ਆਉਣ ਤੋਂ ਪਹਿਲਾਂ ਬਈ ਅਸੀਂ ਅਰਦਾਸਾਂ ਕਰ ਲਓ ਜੀ, ਪਾਠ ਪੂਜਾ ਕਰ ਲਓ, ਆਹ ਕਰ ਲਓ, ਉਹ ਕਰ ਲਓ। ਮੇਰਾ ਨਜ਼ਰੀਆ ਇਹ ਸੀ ਕਿ ਇਹਦੇ ਨਾਲ ਕੋਈ ਵੀ ਜਿਹੜੀ ਪ੍ਰੋਬਲਮ ਆ ਨਾ ਤਾਂ ਉਹ ਟਲਦੀ ਹੈ ਅਤੇ ਨਾ ਹੀ ਪ੍ਰੋਬਲਮ ਘਟਦੀ ਹੈ। ਜਿਨ੍ਹਾਂ ਨੇ ਸਮਾਜ ਦੇ ਵਿੱਚ ਪ੍ਰੋਬਲਮ ਟਾਲੀਆਂ ਨੇ ਜਾਂ ਘਟਾਈਆਂ ਨੇ ਉਹ ਉਹਨਾਂ ਦੀ ਦੇਣ ਆ ਜਿਹੜੇ ਪ੍ਰੋਬਲਮ ਦੇ ਨਾਲ ਦੋ ਚਾਰ ਹੋਏ ਨੇ, ਜਿਹੜੇ ਬੈਠੇ ਪਾਸੇ ਬੀਆਬਾਨ ਦੇ ਵਿੱਚ ਭਗਤੀ ਕਰਦੇ ਰਹੇ ਨੇ, ਭੋਰਿਆਂ ਦੇ ਵਿੱਚ ਭਗਤੀ ਕਰਦੇ ਰਹੇ ਨੇ, ਹਰ ਇੱਕ ਗੱਲ ਦੇ ਨਾਲ ਕਹਿੰਦੇ ਨੇ ਕਿ ਸਾਰਾ ਕੁਝ ਉੱਪਰ ਵਾਲਾ ਕਰਦਾ, ਮੇਰਾ ਇਸ ਨਾਲ ਮਤਭੇਦ ਆ, ਤੁਹਾਡਾ ਹੋ ਸਕਦਾ ਮਤਲਬ ਆਪੋ ਆਪਣੇ ਵਿਚਾਰ ਨੇ, ਤੁਸੀਂ ਇਹਦੇ ਨਾਲ ਸਹਿਮਤ ਹੋਵੋ ਜਾਂ ਅਸਹਿਮਤ ਹੋਵੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਮਰੀਜ਼ ਆ ਜਿਹੜਾ ਉਹ ਡਾਕਟਰ ਆਪਣਾ ਪੂਰਾ ਜ਼ੋਰ ਲਾ ਦਿੰਦਾ ਠੀਕ ਕਰਨ 'ਤੇ, ਅਤੇ ਅਖੀਰ 'ਤੇ ਡਾਕਟਰ ਵੀ ਲੋਕਾਂ ਦੀ ਮੈਂਟੈਲਿਟੀ ਸਮਝਦੇ ਨੇ, ਡਾਕਟਰ ਵੀ ਕਹਿ ਦਿੰਦੇ ਆ ਲਓ ਜੀ ਦੇਖੋ ਹੁਣ ਉੱਪਰ ਵਾਲਾ ਹੀ ਦੇਖੂਗਾ ਵੀ ਭਲਿਆ ਮਾਨਸਾ, ਜੇ ਉੱਪਰ ਵਾਲੇ ਨੇ ਦੇਖਣਾ ਤਾਂ ਤੂੰ 14 ਸਾਲ ਆਪਦੇ ਕਾਹਦੇ ਲਈ ਗਾਲੇ ਆ ਉੱਥੇ ਯੂਨੀਵਰਸਿਟੀ ਦੇ ਵਿੱਚ ਡਾਕਟਰੀ ਦੀ ਵਿੱਦਿਆ ਲੈਣ ਦੇ, ਡਾਕਟਰੀ ਦੀ ਜਿਹੜੀ ਡਿਗਰੀ ਆ ਉਹ ਤੂੰ ਸੁਰੈਂਡਰ ਕਰ ਦੇ, ਫਿਰ ਤੂੰ ਭਾਵੇਂ ਉੱਪਰ ਵਾਲਾ ਕਹੀ ਜਾ ਵੀ ਰਾਖੀ ਕਰੂਗਾ ਜਾਂ ਥੱਲੇ ਵਾਲਾ ਕਰੀ ਜਾ, ਵੀ ਤੇਰੇ ਹੱਥਾਂ 'ਚ ਤੇਰੇ ਦਿਮਾਗ ਦੇ ਵਿੱਚ ਫਿਰ ਕੀ 14 ਸਾਲਾਂ ਦੇ ਵਿੱਚ ਭਰਿਆ ਨਹੀਂ। ਅੱਛਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਮੇਰੇ ਅਰਗਾ ਉਹਨੂੰ ਕਹਿੰਦੇ ਨੇ ਤਾਂ ਮਹਾਂਮੂਰਖ ਆ। ਚਲੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਗਾ, ਕੋਈ ਮਹਾਂਮੂਰਖ ਕਹੇ, ਕੋਈ ਮਰਜ਼ੀ ਕੁਛ ਮਰਜ਼ੀ ਕਹੀ ਜਾ, ਪਰ ਇੱਕ ਸੀਰੀਅਸ ਡਿਸਕਸ਼ਨ ਡਿਬੇਟ ਹੋਣੀ ਚਾਹੀਦੀ ਇਹਨਾਂ ਗੱਲਾਂ 'ਤੇ। ਮੈਂ ਬਹੁਤ ਵਾਰੀ ਇਹੋ ਜਿਹੇ ਸ਼ਬਦ ਸੁਣਦਾ ਆਲੇ ਦੁਆਲੇ ਮਾੜੀ ਜਿਹੀ ਗੱਲ 'ਤੇ, ਉਹ ਰੱਬ ਖੈਰ ਕਰੇ, ਬੰਦਾ ਮਰਿਆ ਪਿਆ ਹੁੰਦਾ ਕਹਿਣਗੇ ਜੀ ਰੱਬ ਖੈਰ ਕਰੇ, ਵੀ ਤੁਹਾਡੇ ਰੱਬ ਨੇ ਤਾਂ ਖੈਰ ਕਰਤੀ, ਹੁਣ ਤੁਸੀਂ ਦੱਸੋ ਕੀ ਕਰਦੇ ਹੋ, ਫਿਰ ਵੀ ਕਹੀ ਜਾਣਗੇ ਰੱਬ ਖੈਰ ਕਰੇ। ਮੇਰਾ ਕਹਿਣ ਦਾ ਮਤਲਬ ਸੀ ਮੈਂ ਇਸ ਦੇਖੋ ਸਾਰਿਆਂ ਦੀ ਆਪੋ ਆਪਣੀ ਆਜ਼ਾਦੀ ਹੈ, ਤੁਸੀਂ ਰੱਬ ਨੂੰ ਮੰਨੋ, ਪਾਠ ਪੂਜਾ ਕਰੋ, ਤੁਹਾਨੂੰ ਸੰਤੁਸ਼ਟੀ ਮਿਲਦੀ ਹੈ, ਠੀਕ ਹੈ, ਚੰਗੀ ਗੱਲ ਤੁਹਾਡੇ ਲਈ ਹੋ ਸਕਦੀ ਹੈ, ਪਰ ਹਰ ਇੱਕ ਗੱਲ ਦੇ ਵਿੱਚ ਤੁਸੀਂ ਰੱਬ ਦਾ ਨੱਕ ਘਸੇੜਦੇ ਹੋ ਆ ਕੇ, ਉਹ ਚੰਗੀ ਗੱਲ ਨਹੀਂ, ਉਹਦੇ ਨਾਲ ਕੋਈ ਵਧੀਆ ਰਿਜ਼ਲਟ ਆ ਜਿਹੜਾ ਨਹੀਂ ਨਿਕਲਦਾ। ਇਹ ਸਾਡੀ ਸੋਚ ਦੇ ਵਿੱਚ ਖੜੋਤਾ, ਸਾਡੀ ਸੋਚ ਇਵੋਲਵ ਨਹੀਂ ਹੋ ਰਹੀ। ਮਿਲੀਅਨਸ ਆਫ ਈਅਰਸ ਦੇ ਵਿੱਚ ਇਹ ਰੱਬ ਦਾ ਕੌਨਸੈਪਟ ਆ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਸੀ, ਜਦੋਂ ਬੰਦਾ ਗਿਆਨੀ ਸੀ, ਜਦੋਂ ਬੰਦੇ ਨੂੰ ਆਲੇ ਦੁਆਲੇ ਬਾਰੇ ਪਤਾ ਨਹੀਂ ਸੀ ਹੁੰਦਾ, ਉਹ ਕਿਆਫੇ ਲਾਉਂਦਾ ਸੀ, ਕਿਆ ਸਰਾਈਆਂ ਲਾਉਂਦਾ ਸੀ, ਕਲਪਨਾ ਕਰਦਾ ਸੀ, ਇਮੈਜੀਨੇਸ਼ਨ ਸੀ ਉਹਦੀ, ਵੀ ਜਦੋਂ ਕੋਈ ਕਰੋਪੀ ਆ ਗਈ ਬਈ ਉੱਪਰ ਬੈਠਾ ਕੋਈ ਉਹਨੇ ਉਹ ਕਰੋਪੀ ਕਰਤੀ, ਉਹ ਫਿਰ ਕਿਉਂਕਿ ਉਹਨੂੰ ਸਮਝ ਨਹੀਂ ਸੀ, ਕਾਰਨ ਨਹੀਂ ਸੀ ਲੱਭ ਸਕਦਾ, ਇਸ ਕਰਕੇ ਉਹਨੇ ਰੱਬ ਦਾ ਜਿਹੜਾ ਕੌਨਸੈਪਟ ਆ ਆਪਣੇ ਮੁਤਾਬਕ ਰੱਬ ਦੀ ਇੱਕ ਸਿਰਜਣਾ ਕਰ ਲਈ ਉਹਨੇ। ਮਿਲੀਅਨਸ ਆਫ ਈਅਰਸ ਦੇ ਵਿੱਚ ਰੱਬ ਦੀ ਸਿਰਜਣਾ ਹੋਈ ਹੈ, ਅਤੇ ਮਿਲੀਅਨਸ ਆਫ ਈਅਰਸ ਦੇ ਵਿੱਚ ਹੀ ਇਹ ਰੱਬ ਦਾ ਕੌਨਸੈਪਟ ਆ ਇਹ ਬਦਲਿਆ ਜਾਣਾ। ਅੱਛਾ ਇਹ ਹੁਣ ਰੱਬ ਦਾ ਕੌਨਸੈਪਟ ਆ ਜਿਹੜਾ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਹਾਲਾਤਾਂ ਅਲੱਗ ਅਲੱਗ ਸੱਭਿਆਚਾਰਾਂ ਦੇ ਵਿੱਚ ਜਦੋਂ ਬੰਦੇ ਪ੍ਰੋਬਲਮ ਨਾਲ ਦੋ ਚਾਰ ਹੁੰਦੇ ਆ, ਉਹਨਾਂ ਨੇ ਆਪੋ ਆਪਣੇ ਕਿਸਮ ਦੇ ਰੱਬ ਬਣਾ ਲਏ, ਕਿਸੇ ਨੇ ਦੇਵੀਆਂ ਜ਼ਿਆਦਾ ਬਣਾ ਲਈਆਂ, ਕਿਸੇ ਨੇ ਵੱਡਾ ਦੇਵਤਾ ਬਣਾ ਲਿਆ, ਕਿਸੇ ਨੇ ਅਗਨੀ ਦੇਵਤਾ, ਕੋਈ ਪਾਣੀ ਦਾ ਦੇਵਤਾ, ਕੋਈ 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 ਹੋਰ ਦੇਵਤਾ, ਕਿਸੇ ਨੇ ਇੱਕ ਰੱਬ ਮਿੱਥ ਲਿਆ, ਦੂਜਾ ਕਹਿੰਦਾ ਮੇਰਾ ਹੀ ਰੱਬ ਸਭ ਤੋਂ ਵੱਡਾ, ਤੇਰਾ ਰੱਬ ਤਾਂ ਐਵੇਂ ਹੀ ਆ, ਉਹ ਤਾਂ ਐਵੇਂ ਮਤਲਬ ਕੱਚਾ ਪੇਲਾ ਜਿਹਾ ਲੱਭ ਰੱਬ ਆ, ਮੇਰਾ ਰੱਬ ਬੜਾ ਚੰਗਾ। ਇਹ ਜਦੋਂ ਤੁਸੀਂ ਹਿਸਟਰੀ ਪੜ੍ਹਦੇ ਹੋ ਨਾ, ਪ੍ਰੀ ਵੈਦਿਕ ਕਾਲ ਪੜ੍ਹਦੇ ਹੋ, ਵੈਦਿਕ ਕਾਲ ਪੜ੍ਹਦੇ ਹੋ, ਕਿਤੇ ਇੰਦਰ ਦੇਵਤਾ ਦੀ ਸਰਦਾਰੀ ਹੁੰਦੀ ਸੀ, ਕਿਸੇ ਵੇਲੇ ਬ੍ਰਹਮਾ ਦੀ ਸੀ, ਫਿਰ ਬ੍ਰਹਮਾ ਦੇ ਅੱਗੇ ਫਿਰ ਵਿਸ਼ਨੂੰ ਆ ਗਏ, ਫਿਰ ਸ਼ਿਵ ਆ ਗਿਆ। ਕਈ ਵਾਰ ਇਹਨਾਂ 'ਚ ਹਿੰਦੂ ਫਿਲੋਸਫੀ 'ਚ ਵੀ ਵਿਸ਼ਨੂੰ ਅਤੇ ਸ਼ਿਵ ਦੇ ਭਗਤ ਆ ਜਿਹੜੇ ਆਪਸ ਵਿੱਚ ਦੀ ਇੰਨਾ ਲੜਦੇ ਰਹੇ ਕਿਸੇ ਵੇਲੇ, ਜਿਵੇਂ ਹੁਣ ਅੱਜ ਇਸਲਾਮ ਦੇ ਵਿੱਚ ਸੁੰਨੀ ਅਤੇ ਸ਼ੀਆ ਲੜਦੇ ਹੁੰਦੇ ਸੀ। ਮਤਲਬ ਜੋ ਤੁਸੀਂ ਫਿਰ ਇਹਨਾਂ ਦੇ ਵੈਸਟਰਨ ਕੰਟਰੀਜ਼ ਦੇ ਵਿੱਚ ਆਪੋ ਆਪਣੇ ਰੱਬ ਸੀ, ਗ੍ਰੀਕ ਕਲਚਰ ਦੇ ਵਿੱਚ ਆਪੋ ਆਪਣੇ ਰੱਬ ਸੀ, ਈਜਿਪਟੀਅਨ ਦੇ ਆਪਣੇ ਰੱਬ ਸੀ, ਮਤਲਬ ਉਹ ਹੌਲੀ ਹੌਲੀ ਹੁਣ ਬੰਦਾ ਇਸ ਸੋਚ 'ਤੇ ਆ ਗਿਆ ਕਿ ਠੀਕ ਆ ਮੰਨਣਾ ਮੰਨੀ ਜਾਓ, ਪਰ ਜਿਹੜੀਆਂ ਸਾਡੀਆਂ ਸਮਾਜਿਕ ਪ੍ਰੋਬਲਮਸ ਨੇ ਅਤੇ ਆਰਥਿਕ ਪ੍ਰੋਬਲਮਸ ਨੇ, ਇਹਦੇ ਵਿੱਚ ਤੁਸੀਂ ਹਰੇਕ ਗੱਲ 'ਚ ਰੱਬ ਨੂੰ ਨਾ ਲੈ ਕੇ ਆਓ। ਅਤੇ ਜਿਹੜੇ ਚਲਾਕ ਲੋਕ ਨੇ, ਮੈਂ ਕਹਿੰਦਾ ਜੀ ਜਿਹੜੇ ਧਾਰਮਿਕ ਲੋਕ ਨੇ ਜਿਨ੍ਹਾਂ ਦਾ ਕਬਜ਼ਾ ਕੀਤਾ ਹੋਇਆ ਨਾ ਧਾਰਮਿਕ ਸੰਸਥਾਵਾਂ ਦੇ ਉੱਤੇ, ਉਹ ਪੂਰੀ ਤਰ੍ਹਾਂ ਨਾਸਤਿਕ ਨੇ। ਪਰ ਉਹ ਨਾਸਤਿਕ ਹੈਗੇ ਆ ਜਿਹੜੇ ਨੈਗੇਟਿਵ ਨਾਸਤਿਕ ਨੇ, ਜਿਹੜੇ ਲੁੱਟ ਕਰਦੇ ਨੇ, ਜਿਨ੍ਹਾਂ ਨੂੰ ਪਤਾ ਮੂਰਖ ਬਣਾਉਂਦੇ ਨੇ ਨਾ, ਜਿਹੜੇ ਚੋਰ ਚੱਕੇ ਇਹ ਵੀ ਨਾਸਤਿਕ ਹੁੰਦੇ ਆ, ਜਿਹੜੇ ਸਮਾਜ ਨੂੰ ਬਦਲਣ ਵਾਲੇ ਆ ਇਹ ਵੀ ਨਾਸਤਿਕ ਹੁੰਦੇ ਆ, ਜਿਹੜੇ ਰੈਵੋਲਿਊਸ਼ਨਰੀਜ਼ ਆ ਇਹ ਵੀ ਨਾਸਤਿਕ ਹੁੰਦੇ ਆ, ਕਿਉਂਕਿ ਆਪਣੇ ਦਿਮਾਗ ਅਤੇ ਆਪਣੇ ਹੱਥਾਂ ਦੀ ਸ਼ਕਤੀ 'ਤੇ ਟੇਕ ਰੱਖਦੇ ਆ, ਲੋਕਾਂ 'ਤੇ ਟੇਕ ਰੱਖਦੇ ਆ। ਪਰ ਉਹ ਜਿਹੜੇ ਹੁੰਦੇ ਨੇ ਉਹ ਇਹ ਜਿਹੜੇ ਧਾਰਮਿਕ ਅਦਾਰਿਆਂ ਰਾਹੀਂ ਲੋਕਾਂ ਨੂੰ ਮੂਰਖ ਬਣਾਉਂਦੇ ਆ, ਇਹਨਾਂ ਨੂੰ ਪੱਕਾ ਪਤਾ ਹੁੰਦਾ ਵੀ ਰੱਬ ਨਾਂ ਦੀ ਕੋਈ ਸ਼ੈ ਹੀ ਹੈ ਨਹੀਂ ਦੁਨੀਆਂ 'ਚ, ਤਾਂਹੀਓ ਤਾਂ ਗੋਲਕਾਂ 'ਚ ਬੈਠ ਕੇ ਇਹ ਚੋਰੀ ਕਰਦੇ ਨੇ ਗੋਲਕਾਂ ਦੀ, ਤਾਂਹੀਓ ਇਹ ਧਾਰਮਿਕ ਸਥਾਨਾਂ 'ਚ ਬੱਚਿਆਂ ਦੇ ਨਾਲ ਬਲਾਤਕਾਰ ਕਰਦੇ ਨੇ। ਜਿੰਨੇ ਕੁ ਕਰਮ ਧਾਰਮਿਕ ਸਥਾਨਾਂ 'ਚ ਹੁੰਦੇ ਨੇ ਉਨੇ ਹੋਰ ਕਿਤੇ ਸ਼ਾਇਦ ਨਾ ਹੁੰਦੇ ਹੋਣ। ਮੈਂ ਇਹ ਵੀ ਕਹਿ ਦਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਵੀ ਕਈ ਵਾਰੀ, ਆਮ ਨਹੀਂ ਦੇਖੋ ਝੂਠ ਤਾਂ ਹੁਣ ਬਹੁਤ ਲੋਕ ਬੋਲਦੇ ਨੇ, ਪਰ ਕਈ ਵਾਰੀ ਹੁਣ ਨਸ਼ਾ ਵਰਤਣਾ ਮਾੜਾ ਸਾਰਿਆਂ ਨੂੰ ਪਤਾ, ਆਪਾਂ ਇਹਦੇ ਖਿਲਾਫ਼ ਕੈਂਪੇਨ ਵੀ ਚਲਾਉਂਦੇ ਹਾਂ, ਪਰ ਕਈ ਵਾਰੀ ਜਿਵੇਂ ਨਸ਼ਈ ਬੰਦਾ ਸੱਚ ਬੋਲਦਾ ਹੁੰਦਾ ਅਤੇ ਜਿਹੜਾ ਦੂਜਾ ਬੰਦਾ ਹੁੰਦਾ ਜਿਹਨੇ ਨਸ਼ਾ ਨਾ ਕੀਤਾ ਹੋਵੇ ਉਹ ਝੂਠ ਬੋਲਦਾ ਹੁੰਦਾ, ਇਸੇ ਤਰ੍ਹਾਂ ਕਈ ਵਾਰੀ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਬਈ ਧਾਰਮਿਕ ਸਥਾਨਾਂ 'ਤੇ ਜਿੰਨਾ ਝੂਠ ਬੋਲਿਆ ਜਾਂਦਾ ਧਾਰਮਿਕ ਪੁਸਤਕਾਂ 'ਤੇ ਹੱਥ ਰੱਖ ਕੇ, ਆਮ ਬੰਦਾ ਉਨਾ ਝੂਠ ਨਹੀਂ ਬੋਲਦਾ, ਆਮ ਬੰਦਾ ਉਹਨਾਂ ਨਾਲੋਂ ਚੰਗਾ। ਇਹ ਕੁਝ ਗੱਲਾਂ ਇਸ ਕਿਸਮ ਦੀਆਂ ਚੱਲ ਰਹੀਆਂ ਸੀ ਸਾਡੀਆਂ, ਅਤੇ ਉੱਧਰੋਂ ਟਾਈਮ ਹੋ ਗਿਆ ਸਮਾਪਤ ਸਾਡਾ, ਅਤੇ ਕਾਲਰ ਸਾਡੇ ਨਾਲ ਲਾਈਨ 'ਤੇ ਸੀ। ਤੁਸੀਂ ਜੇ ਇਹਨਾਂ ਮਸਲਿਆਂ 'ਤੇ ਕੁਝ ਕਹਿਣਾ ਚਾਹੁੰਦੇ ਹੋ, ਸਾਡੇ ਕੋਲ 15-20 ਮਿੰਟ ਹੈਗੇ ਨੇ, ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਕਿ ਸਾਡੀਆਂ ਸਮਾਜਿਕ ਆਰਥਿਕ ਪ੍ਰੋਬਲਮਸ ਨੇ, ਸੇਫਟੀ ਦੀਆਂ ਪ੍ਰੋਬਲਮਸ ਨੇ, ਇਹਨਾਂ ਬਾਰੇ ਜਿਹੜਾ ਇੱਕ ਵਿਕਸਿਤ ਹੋਇਆ ਨਜ਼ਰੀਆ ਵਿਗਿਆਨ ਦਾ ਸਾਨੂੰ ਉਹ ਅਪਣਾਉਣਾ ਚਾਹੀਦਾ। ਮੈਂ ਇੱਕ ਦੋ ਮਿੰਟ ਹੋਰ ਲੈਣੇ, ਮੈਨੂੰ ਪਤਾ ਕਾਲਸ ਬਹੁਤ ਫਲੈਸ਼ ਕਰ ਰਹੀਆਂ ਨੇ। ਬਹੁਤ ਸਾਲਾਂ ਦੀ ਗੱਲ ਆ, ਸਾਡੀ ਮੀਟਿੰਗ ਦੇ ਵਿੱਚ ਕਿਤੇ ਸ਼ਾਇਦ ਡਾਕਟਰ ਬਲਜਿੰਦਰ ਸਿੱਖੋਂ ਗੱਲਬਾਤ ਕਰ ਰਹੇ ਸੀ, ਕਹਿੰਦੇ ਜੀ ਪੰਜਾਬ ਦੇ ਵਿੱਚ ਮੈਂ ਬੱਸ ਦੇ ਵਿੱਚ ਜਾ ਰਿਹਾ ਸੀ ਅਤੇ ਕਿਸੇ ਨੌਜਵਾਨ ਲੜਕੀ ਨੂੰ ਦੌਰਾ ਪੈ ਗਿਆ। ਹੁਣ ਉਹ ਮਿਰਗੀ ਦਾ ਦੌਰਾ ਵੀ ਸੀ, ਕਿਸੇ ਹੋਰ ਚੀਜ਼ ਦਾ ਦੌਰਾ ਵੀ ਹੋ ਸਕਦਾ ਸੀ, ਉਹਦਾ ਸਾਹ ਜਿਹੜਾ ਘੁੱਟਿਆ ਜਾਣ ਲੱਗ ਗਿਆ। ਹੁਣ ਜਿਹੜੇ ਬੰਦਿਆਂ ਨੇ ਇੱਥੇ ਟ੍ਰੇਨਿੰਗ ਲਈ ਹੁੰਦੀ ਆ ਫਸਟ ਏਡ ਦੀ, ਜਾਂ ਜਿਹੜੇ ਲੋਕ ਵਿਗਿਆਨ ਪੜ੍ਹੇ ਹੁੰਦੇ ਨੇ, ਜਿਹੜੀ ਡਾਕਟਰੀ ਦੇ ਪੇਸ਼ੇ ਨਾਲ ਸੰਬੰਧਿਤ ਨੇ, ਉਹਨਾਂ ਨੂੰ ਪਤਾ ਹੈ ਕਿ ਆਰਟੀਫਿਸ਼ਲ ਰੈਸਪੀਰੇਸ਼ਨ ਦਿੱਤੀ ਜਾ ਸਕਦੀ ਹੈ। ਹੁਣ ਜੇ ਤਾਂ ਸਿਆਣਾ ਸਮਾਜ ਹੋਵੇ, ਬੰਦਾ ਜਿਹੜਾ ਨੌਜਵਾਨ ਲੜਕੀ ਨੂੰ ਆਰਟੀਫਿਸ਼ਲ ਰੈਸਪੀਰੇਸ਼ਨ ਦਿੰਦਾ, ਮਾਊਥ ਟੂ ਮਾਊਥ ਰੈਸਪੀਰੇਸ਼ਨ ਜਿਹਨੂੰ ਕਿਹਾ ਜਾਂਦਾ, ਵੀ ਮੂੰਹ ਦੇ ਨਾਲ ਮੂੰਹ ਲਾ ਕੇ ਉਹ ਸਾਹ ਧੱਕੇ ਦੇ ਨਾਲ ਅੰਦਰ ਜ਼ੋਰ ਨਾਲ ਅੰਦਰ ਮਤਲਬ ਧੱਕਦਾ ਸਾਹ ਆਪਣਾ, ਅਤੇ ਫਿਰ ਉਹਦੀ ਛਾਤੀ ਦਬਾ ਕੇ ਜਾਂ ਵੈਸੇ ਹੀ ਉਹ ਸਾਹ ਜਿਹੜਾ ਬਾਹਰ ਆਉਂਦਾ, ਉਹਦੀ ਬੜੀ ਟੈਕਨੀਕ ਹੈ ਬਈ, ਜ਼ੁਬਾਨ ਆ ਜਿਹੜੀ ਉਹ ਪਾਸੇ ਹੱਥ ਦੇ ਨਾਲ ਉਂਗਲ ਦੇ ਨਾਲ ਕਰ ਲਈ ਜਾਂਦੀ ਹੈ ਤਾਂ ਕਿ ਜ਼ੋਰ ਦੇ ਨਾਲ ਅੰਦਰ ਮੂੰਹ ਦੇ ਵਿੱਚ ਫੂਕ ਮਾਰੀ ਜਾਵੇ। ਅਤੇ ਉਸ ਮੀਟਿੰਗ ਦੇ ਵਿੱਚ ਡਾਕਟਰ ਸੇਖੋਂ ਕਹਿ ਰਹੇ ਸੀ, ਕਹਿੰਦੇ ਹੁਣ ਸਾਡਾ ਸਮਾਜ ਇਹੋ ਜਿਹਾ ਵੀ ਮੇਰੇ ਮਨ 'ਚ ਤਾਂ ਆਵੇ ਵੀ ਕੁੜੀ ਬਚ ਸਕਦੀ ਹੈ, ਇਹਨੂੰ 2-4 ਮਿੰਟ ਆਰਟੀਫਿਸ਼ੀਅਲ ਰੈਸਪੀਰੇਸ਼ਨ ਦਿੱਤੀ ਜਾਵੇ, ਉਨੀ ਦੇਰ ਤਾਂ ਕੋਈ ਮਤਲਬ ਹਸਪਤਾਲ ਨੇੜੇ ਆ ਸਕਦਾ। ਪਰ ਕੋਈ ਸਿਆਣਾ ਬੰਦਾ ਜਿਹੜਾ ਹਿੰਮਤ ਨਹੀਂ ਕਰਦਾ, ਕਿਉਂਕਿ ਲੋਕਾਂ ਨੇ ਪਹਿਲਾਂ ਹੀ ਜੁੱਤੀਆਂ ਲੈ ਕੇ ਖੜ ਜਾਂਦਾ ਵੀ ਨੌਜਵਾਨ ਕੁੜੀ ਤੂੰ ਉਹਦੇ ਮੂੰਹ ਨਾਲ ਮੂੰਹ ਲਾ ਰਿਹਾ। ਮਤਲਬ ਦੇਖੋ, ਇੱਕ ਬੰਦੇ ਦੀ ਭਾਵਨਾ ਕਿ ਮੈਂ ਆਰਟੀਫਿਸ਼ੀਅਲ ਰੈਸਪੀਰੇਸ਼ਨ ਦੇ ਕੇ ਇਹਨੂੰ ਬਚਾਉਣਾ, ਦੂਜੇ ਦੀ ਭਾਵਨਾ ਵੀ ਇਹ ਲੜਕੀ ਦੇ ਮੂੰਹ ਨਾਲ ਮੂੰਹ ਆ ਜਿਹੜਾ ਲਾ ਰਿਹਾ, ਤੀਜਾ ਬੰਦਾ ਜਿਹੜਾ ਉਹ ਬੈਠਾ ਆਰਾਮ ਨਾਲ ਸੋਚ ਰਿਹਾ, ਉਹ ਕਹਿੰਦਾ ਜੀ ਸਾਹਾਂ ਦੀ ਗਿਣਤੀ ਤਾਂ ਉੱਪਰ ਵਾਲੇ ਨੇ ਨਿਸ਼ਚਿਤ ਕੀਤੀ ਹੋਈ ਆ, ਜਿੰਨੇ ਸਾਹ ਹੈਗੇ ਆ ਉਹ ਤਾਂ ਸਾਹ ਲੈਣੇ ਹੀ ਨੇ ਬੰਦੇ ਨੇ, ਭਾਵੇਂ ਉਹ ਸਮੁੰਦਰ 'ਚ ਪਿਆ, ਭਾਵੇਂ ਪਹਾੜ 'ਚ ਪਿਆ, ਅਤੇ ਭਾਵੇਂ ਉਹ ਬੋਰ ਦੇ ਵਿੱਚ ਡਿੱਗਿਆ ਹੋਇਆ। ਮਤਲਬ ਮੈਂ ਤਾਂ ਇਹ ਸਮਝ 'ਤੇ ਕਿੰਤੂ ਕਰ ਰਿਹਾ ਸੀ ਬਈ ਇਹ ਸਮਝ ਠੀਕ ਨਹੀਂ ਹੈ। ਅੱਜ ਜੇ ਐਵਰੇਜ ਏਜ ਵਧੀ ਆ ਤਾਂ ਇਹ ਢੰਗ ਤਰੀਕੇ ਨਵੇਂ ਪੁਰਾਣਿਆਂ 'ਚੋਂ ਇਵੋਲਵ ਹੋਏ ਨੇ, ਸਾਇੰਟੀਫਿਕ ਟੈਕਨੀਕ, ਡਾਕਟਰਾਂ ਨੇ ਖੋਜਾਂ ਕੀਤੀਆਂ, ਵਿਗਿਆਨੀਆਂ ਨੇ ਖੋਜਾਂ ਕੀਤੀਆਂ, ਉਹ ਤਾਂ ਕਰ ਹਟੇ, ਸਾਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਤਾਂ ਕਿ ਆਲੇ ਦੁਆਲੇ ਜਿਹੜੇ ਐਕਸੀਡੈਂਟ ਵਾਪਰਦੇ ਨੇ ਜਾਂ ਜਿਹੜੀਆਂ ਬਿਮਾਰੀਆਂ ਵੱਧਦੀਆਂ ਫੈਲਦੀਆਂ ਨੇ ਉਹਦੇ ਕਾਰਨ ਆ ਜਿਹੜੇ ਲੱਭੇ ਜਾਣ। ਸਾਨੂੰ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਦੱਸਦੇ ਹੁੰਦੇ ਸੀ ਵੀ ਜਦੋਂ ਅੱਖਾਂ ਦਾ ਫਲੂ ਹੁੰਦਾ ਸੀ ਵੀ ਭਾਈ ਤੁਸੀਂ ਇੱਕੋ ਸੋਪ ਦੇ ਨਾਲ ਹੱਥ ਨਹੀਂ ਧੋਣੇ। ਕਹਿੰਦੇ ਜੀ ਉਹ ਤਾਂ ਮਹਾਂਮਾਰੀ ਇੱਕੋ ਦਮ ਫੈਲ ਜਾਂਦੀ। ਵੀ ਜਦੋਂ ਅਸੀਂ ਇੱਕੋ ਸੋਪ ਨਾਲ ਹੱਥ ਧੋ ਰਹੇ ਹਾਂ, ਜਿਹਨੂੰ ਆਈ ਫਲੂ ਹੋਇਆ ਇੱਕੋ ਨਲਕੇ ਤੋਂ ਨਲਕਾ ਗਿਰ ਰਿਹਾ, ਉਹ ਵਾਇਰਸ ਆ ਜਿਹੜਾ ਉਹ ਫਟਾਫਟ ਹੱਥਾਂ ਨਾਲ ਉਹ ਸਾਡੇ ਅੱਖਾਂ ਦੇ ਨਾਲ ਲੱਗ ਜਾਂਦਾ ਸੀ। ਪਰ ਜਿਹੜੇ ਬੱਚੇ ਪੜ੍ਹਦੇ ਸੀ ਜਾਂ ਵਿਦੇਸ਼ਾਂ ਦੇ ਵਿੱਚ, ਇਹਨਾਂ ਨੂੰ ਪਤਾ ਹੈ ਵੀ ਜੇ ਕਿਤੇ ਇਹੋ ਜਿਹਾ ਫਲੂ ਫੈਲ ਵੀ ਜਾਵੇ ਤਾਂ ਤੁਸੀਂ ਟੱਚ ਨਾ ਕਰੋ। ਇੱਥੇ ਸਿਖਾਇਆ ਜਾਂਦਾ ਵੀ ਘਰ ਦੇ ਅੰਦਰ ਰਹੋ। ਸਾਡੇ ਤਾਂ ਉੱਥੇ ਪਤਾ ਲੈਣ ਵਾਲੇ ਹੀ ਬੰਦੇ ਦਾ ਚੰਗੇ ਭਲੇ ਤੰਦਰੁਸਤ ਬੰਦੇ ਦਾ ਬੁਰਾ ਹਾਲ ਕਰ ਦਿੰਦੇ ਸੀ। 50 ਬੰਦੇ ਸ਼ਾਮ ਤੱਕ ਬੰਦਾ ਬਿਮਾਰ ਹੋਇਆ ਉਹ ਪਤਾ ਲੈਣ ਨਾ ਆਏ, ਕਿਸੇ ਨੂੰ ਫਲੂ ਹੋਇਆ ਉਹਨਾਂ ਨੂੰ ਵੀ ਫਲੂ ਹੋ ਜਾਂਦਾ ਸੀਗਾ। ਇੱਥੇ ਕਿੱਡਾ ਵਧੀਆ ਤਰੀਕਾ ਵੀ ਹਸਪਤਾਲ ਦੇ ਵਿੱਚ ਬੰਦਾ ਪਿਆ ਉਹ ਕਿਸੇ ਨੂੰ ਦੱਸਦਾ ਨਹੀਂ ਗਾ ਵੀ ਮੈਂ ਬਿਮਾਰ ਹਾਂ ਜਾਂ ਮੈਂ ਢਿੱਲਾਂ। ਉਹਨੂੰ ਪਤਾ ਵੀ ਹਸਪਤਾਲ ਜੇ ਕੋਈ ਹੋਰ ਜਾਊਗਾ ਤਾਂ ਉਹਨੂੰ ਹੋਰ ਬਿਮਾਰੀ ਲੱਗ ਸਕਦੀ ਹੈ। ਬਾਕੀ ਉਹ ਸੋਚਦਾ ਕਿ ਮੈਨੂੰ ਜਿੰਨਾ ਆਰਾਮ ਮਿਲ ਸਕਦਾ ਅਤੇ ਜੇ ਆਏ ਗਏ ਤੇ ਰਿਹਾ ਭਾਈ ਮੈਨੂੰ ਆਰਾਮ ਨਹੀਂ ਮਿਲਣਾ। ਇਹ ਢੰਗ ਤਰੀਕੇ ਨੇ, ਇਹਦੇ 'ਚ ਰੱਬ ਵਾਲੀ ਗੱਲ ਆ ਜਿਹੜੀ ਸਾਈਡ 'ਤੇ ਜੇ ਕਰਦੀ ਹੈ, ਜਿਹਨੇ ਮੰਨਣਾ ਮੰਨੀ ਜਾਓ ਵੱਖਰੀ ਗੱਲ ਆ। ਪਰ ਘੱਟੋ ਘੱਟ ਨੋਰਮਲ ਲਾਈਫ ਜਿਉਣ ਦੇ ਲਈ ਸਾਨੂੰ ਰੱਬ ਨੂੰ ਇੱਕ ਸਾਈਡ 'ਤੇ ਜਿਹੜਾ ਰੱਖ ਦੇਣਾ ਚਾਹੀਦਾ, ਫਿਰ ਆਪਣੀ ਜ਼ਿੰਦਗੀ ਜਿਹੜੀ ਜਿਉਣੀ ਚਾਹੀਦੀ ਹੈ। ਖੈਰ ਸਾਡੇ ਨਾਲ ਕਾਫੀ ਸਾਰੇ ਕਾਲਰਸ ਨੇ ਜੀ, ਇੱਕ ਦੋ ਕਾਲਸ ਲੈਂਦੇ ਫਿਰ ਬ੍ਰੇਕ ਤੋਂ ਬਾਅਦ ਤੁਹਾਡੀਆਂ ਹੋਰ ਕਾਲਸ ਲਵਾਂਗੇ। ਸਾਡਾ ਸਟੂਡੀਓ ਦਾ ਨੰਬਰ 416-6207-1778 ਆ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਮੈਨੂੰ ਪਤਾ ਵੀ ਤੁਹਾਡਾ ਸਮਾਂ ਬੜਾ ਕੀਮਤੀ ਹੈ, ਇਸ ਕਰਕੇ ਮੈਂ ਲੰਮੀ ਚੌੜੀ ਰਹਿਣ ਨਹੀਂ ਬਦਲਣੀ। ਗੱਲ ਭਾਵੇਂ ਡਿਟੇਲ ਚ ਕਰਨ ਵਾਲੀ ਹੈ ਪਰ ਮੈਂ ਥੋੜੇ ਸ਼ਬਦਾਂ ਚ ਆਪਦੇ ਵਿਚਾਰ। ਮੈਂ ਪਰਸੋਂ ਕਿਹਾ ਸੀ ਕਿ ਅਗਰ ਅਸੀਂ ਫਾਰਮੂਲਾ ਗਲਤ ਲਾਵਾਂਗੇ ਤਾਂ ਆਂਸਰ ਕਦੇ ਵੀ ਠੀਕ ਨਹੀਂ ਆ ਸਕਦਾ।
ਬਿਲਕੁਲ ਬਿਲਕੁਲ।
ਅੱਜ ਤੱਕ ਰੱਬ ਬਾਰੇ ਜੋ ਕੁਝ ਦੱਸਿਆ ਗਿਆ ਤੇ ਲਿਖਿਆ ਗਿਆ ਉਸ ਵਿੱਚ ਰੱਬ ਨੂੰ ਇੱਕ ਅਲੱਗ ਹਸਤੀ ਜਿਹੜੀ ਕਿ ਸਾਰਾ ਕੁਝ ਦੇਖਦੀ ਆ, ਸੁਣਦੀ ਆ, ਕਰਦੀ ਆ, ਇਹ ਮੰਨਿਆ ਗਿਆ। ਰੱਬ ਨੂੰ ਇੱਕ ਅਲੱਗ ਹਸਤੀ ਮੰਨਣਾ ਹੀ ਫਾਰਮੂਲਾ ਗਲਤ ਲਾਉਣ ਵਾਲੀ ਗੱਲ ਆ। ਇਸ ਕਰਕੇ ਅੱਜ ਤੱਕ ਰੱਬ ਬਾਰੇ ਜੋ ਕੁਝ ਦੱਸਿਆ ਗਿਆ ਤੇ ਲਿਖਿਆ ਗਿਆ ਉਹ ਸਾਰਾ ਝੂਠ ਤੇ ਗਲਤ ਹੋ ਗਿਆ। ਪੁਜਾਰੀ ਨੇ ਰੱਬ ਦੀ ਹੋਂਦ ਨੂੰ ਅਲੱਗ ਮੰਨਿਆ। ਪੁਜਾਰੀ ਨੇ ਇੱਕ ਓਂਕਾਰ ਦਾ ਮਤਲਬ ਇਹ ਦੱਸਿਆ ਕਿ ਰੱਬ ਇੱਕ ਆ, ਗੋਡ ਇਜ਼ ਵਨ, ਜਾਂ ਕਹਿ ਲਓ ਦੇਅਰ ਇਜ਼ ਵਨ ਗੋਡ। ਪਰ ਗੁਰਬਾਣੀ ਰੱਬ ਦੀ ਅਲੱਗ ਹੋਂਦ ਨੂੰ ਨਹੀਂ ਮੰਨਦੀ। ਬਾਣੀ ਦੇ ਅਨੁਸਾਰ ਇੱਕ ਓਂਕਾਰ ਦਾ ਮਤਲਬ ਆ ਕਿ ਇਹ ਸਾਰਾ ਇੱਕ ਦਾ ਹੀ ਪਸਾਰਾ। ਜੋ ਕੁਛ ਅਸੀਂ ਦੇਖਦੇ ਹਾਂ, ਜਿਹੜਾ ਸਾਨੂੰ ਨਹੀਂ ਵੀ ਦਿਖਦਾ, ਜਿਹਨੂੰ ਅਸੀਂ ਨਿਰਗੁਣ ਤੇ ਸਰਗੁਣ ਕਹਿੰਦੇ ਹਾਂ, ਸਾਰੀ ਪ੍ਰਕਿਰਤੀ, ਬਨਸਪਤੀ, ਪਸ਼ੂ ਪੰਛੀ, ਮਨੁੱਖ, ਜਾਣੀ ਕਿ ਰੱਬ ਇਸ ਸਾਰੇ ਵਿੱਚ ਜਿਹਨੂੰ ਅਸੀਂ ਕੁਦਰਤ ਕਹਿੰਦੇ ਹਾਂ ਉਹਦੇ ਵਿੱਚ ਆ। ਬਾਣੀ ਵੀ ਕਹਿੰਦੀ ਆ ਬਲਿਹਾਰੀ ਕੁਦਰਤ ਵਸਿਆ। ਇਸਦਾ ਮਤਲਬ ਆ ਕਿ ਕੁਦਰਤੀ ਰੱਬ ਆ, ਕੁਦਰਤ ਵਿੱਚ ਅਸੀਂ ਵੀ ਆਉਂਦੇ ਹਾਂ। ਇਹਦਾ ਮਤਲਬ ਕਿ ਅਸੀਂ ਵੀ ਰੱਬ ਦੀ ਇੱਕ ਅੰਸ਼ ਆ, ਰੱਬ ਸਾਡੇ ਅੰਦਰ ਆ। ਜਾਂ ਇਹ ਕਹਿ ਲਓ ਕਿ ਅਸੀਂ ਰੱਬ ਹਾਂ, ਰੱਬ ਸਭ ਤੋਂ ਅਲੱਗ ਨਹੀਂ। ਪਿਛਲੇ 350 ਸਾਲ ਤੋਂ ਜੋ ਸਾਨੂੰ ਰੱਬ ਬਾਰੇ ਪੁਜਾਰੀ ਨੇ ਦੱਸਿਆ ਕਿ ਰੱਬ ਇੱਕ ਅਲੱਗ ਹਸਤੀ ਆ, ਉਹ ਅਰਦਾਸਾਂ ਸੁਣਦਾ, ਸਾਰਾ ਕੁਝ ਉਹੀ ਕਰਦਾ। ਜੋ ਕੁਝ ਅੱਜ ਤੱਕ ਅਸੀਂ ਆਪਣੇ ਪਿਓ ਦਾਦੇ ਪੜਦਾਦੇ ਨੂੰ ਕਰਦੇ ਦੇਖਿਆ ਜਾਂ ਉਹਨਾਂ ਤੋਂ ਸੁਣਿਆ, ਉਹੀ ਸਾਰਾ ਕੁਛ ਅੱਗੇ ਦੀ ਅੱਗੇ ਅਸੀਂ ਕਰੀ ਜਾਂਦੇ ਹਾਂ। ਇਹ ਕਿ ਗੁਰਦੁਆਰੇ ਜਾਓ, ਗੋਲਕ 'ਚ ਪੈਸੇ ਪਾਓ, ਮੱਥਾ ਟੇਕੋ, ਅਰਦਾਸ ਕਰੋ, 10 ਮਿੰਟ ਬੈਠੋ, ਦੇਖ ਲਓ, ਲੰਗਰ ਛਕੋ, ਕਦੀ ਕਦਾਈ ਰਮਾਲਾ ਚੜਾ ਦਿਓ। ਇਹ ਸਾਰੀ ਪੁਜਾਰੀ ਦੀ ਬਣਾਈ ਗੇਮ ਆ, ਰੌਲਾ ਸਾਰਾ ਗੋਲਕ ਦਾ। ਜਿਵੇਂ ਕੰਪਿਊਟਰ ਨੂੰ ਪ੍ਰੋਗਰਾਮ ਕੀਤਾ ਹੁੰਦਾ, ਉਸੇ ਤਰ੍ਹਾਂ ਅਸੀਂ ਧਰਮ ਦੇ ਮਾਮਲੇ ਵਿੱਚ ਪ੍ਰੋਗਰਾਮ ਹੋਏ ਪਏ ਹਾਂ। ਜੋ ਕੁਝ ਫੀਡ ਕੀਤਾ ਗਿਆ ਉਸੇ ਤਰ੍ਹਾਂ ਕਰੀ ਜਾਂਦੇ ਹਾਂ। ਪੁਜਾਰੀ ਨੇ ਸਾਡੇ ਦਿਮਾਗ 'ਚ ਇਹ ਬਾੜਿਆ ਹੋਇਆ ਕਿ ਧਰਮ ਦੇ ਮਾਮਲੇ 'ਚ ਕਿੰਤੂ ਪ੍ਰੰਤੂ ਜਾਂ ਤਰਕ ਨਹੀਂ ਕਰੀਦਾ। ਇਹ ਸ਼ਰਧਾ ਦਾ ਮਾਮਲਾ, ਸ਼ਰਧਾ ਦਾ ਡਰਾਬਾ ਜਾਂ ਪਾਠ ਪੜ੍ਹਾ ਕੇ ਸਾਡਾ ਮੂੰਹ ਬੰਦ ਕੀਤਾ ਗਿਆ, ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਹਰ ਪਖੰਡ ਅਤੇ ਗਲਤ ਕੰਮ 'ਤੇ ਤਰਕ ਕੀਤਾ। ਜੇ ਉਹਨਾਂ ਨੇ ਤਰਕ ਕੀਤਾ ਤਾਂ ਹੀ ਉਹਨਾਂ ਨੂੰ ਉੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਤਾਂ ਹੀ ਗੁਰੂ ਸਾਹਿਬ ਦਾ ਸਰਕਰਮ ਕੀਤਾ ਗਿਆ, ਤਾਂ ਹੀ ਉਹਨਾਂ ਨੇ ਬੱਚੇ। ਅਜੋਕੇ ਸਮੇਂ 'ਚ ਆਪਾਂ ਦੇਖਿਆ ਜਦ ਕਿਸੇ ਨੇ ਵੀ ਪੁਜਾਰੀ ਦੇ ਪਖੰਡ ਅਤੇ ਪੁਜਾਰੀ ਵਾਲੇ ਰੱਬ ਦੇ ਵਿਰੁੱਧ ਤਰਕ ਨਾਲ ਗੱਲ ਕੀਤੀ, ਪੁਜਾਰੀ ਵਾਲਾ ਲਾਣਾ ਉਸਨੂੰ ਨਾਸਤਕ ਦੱਸਦਾ, ਪੰਥ ਵਿੱਚੋਂ ਛੇਕਦਾ, ਇੱਥੇ ਹੀ ਵਸ ਨਹੀਂ ਉਹਦੀ ਆਵਾਜ਼ ਨੂੰ ਬੰਦ ਕਰਨ ਲਈ ਜਾਨਲੇਵਾ ਹਮਲੇ ਤੱਕ ਕਰਦਾ। ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ਬਾਣੀ ਨਾਲ ਜੋੜਿਆ, ਬਾਣੀ ਨੂੰ ਗੁਰੂ ਕਿਹਾ। ਪੁਜਾਰੀ ਨੇ ਸਾਨੂੰ ਗੁਰੂ ਸਾਹਿਬ ਦੇ ਸਿਧਾਂਤ ਦੇ ਉਲਟ ਥਾਵਾਂ ਨਾਲ ਜੋੜਿਆ, ਉਹ ਥਾਵਾਂ ਗੁਰੂਆਂ ਨਾਲ ਸੰਬੰਧਿਤ ਨੇ। ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ ਜਾਂ ਤੀਰਥ ਸਥਾਨ ਨੇ ਉਹਨਾਂ ਦੇ ਬਾਹਰ ਬੋਰਡ 'ਤੇ ਜਿਹੜੀ ਹਿਸਟਰੀ ਲਿਖੀ ਹੁੰਦੀ ਆ ਉਹ ਪੜ੍ਹ ਲਓ, ਉਹਦੇ ਇਹੀ ਲਿਖਿਆ ਹੁੰਦਾ ਇੱਥੇ ਫਲਾਣਾ ਗੁਰੂ ਆਇਆ, ਉਹਨੇ ਇੱਥੇ ਆਹ ਕੌਤਕ ਕੀਤਾ। ਹਰ ਥਾਂ 'ਤੇ ਮੈਜਿਕ ਹੀ ਦਿਖਾਇਆ ਗਿਆ, ਕਿਤੇ ਕੋਈ ਲੌਜਿਕ ਵਾਲੀ ਗੱਲ ਨਹੀਂ ਕੀਤੀ। ਪੁਜਾਰੀ ਨੇ ਧਾਰਮਿਕ ਸਥਾਨਾਂ ਦੀ ਵੀ ਗ੍ਰੇਡਿੰਗ ਕੀਤੀ ਹੋਈ ਆ ਕਿ ਆਹ ਜ਼ਿਆਦਾ ਵੱਡਾ ਸਥਾਨ ਆ, ਇੱਥੇ ਅਰਦਾਸ ਛੇਤੀ ਸੁਣੀ ਜਾਊਗੀ, ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕਣ ਲੱਗੇ ਅਸੀਂ ਜੇਬ 'ਚੋਂ ਭਾਣ ਲੱਭਦੇ ਹਾਂ, ਵੱਡੇ ਸਥਾਨ 'ਤੇ ਜਾ ਕੇ ਵੱਡੇ ਤੋਂ ਵੱਡਾ ਨੋਟ ਮੱਥਾ ਟੇਕਦੇ ਹਾਂ, ਇੱਕ ਇੱਕ ਧਾਰਮਿਕ ਸਥਾਨ 'ਤੇ 10-10 ਗੋਲਕਾਂ ਰੱਖੀਆਂ ਹੋਈਆਂ ਨੇ। ਰੱਬ ਕੋਈ ਟੈਲੀਫੋਨ ਦੀ ਰੇਂਜ ਤਾਂ ਹੈ ਨੀ ਵੀ ਕਿਤੇ ਵੱਧ ਆਉਂਦਾ ਕਿਤੇ ਘੱਟ ਆਉਂਦਾ। ਪੁਜਾਰੀ ਨੇ ਜਿਹੜੇ ਅਸਥਾਨ ਨੇ ਉਹ ਵੀ ਆਮ ਤੇ ਖਾਸ ਬਣਾ ਤੇ। ਬਰਾੜ ਸਾਹਿਬ ਅਰਦਾਸ ਕਰਨ ਨਾਲ ਅੱਜ ਤੱਕ ਨਾ ਕੁਝ ਹੋਇਆ ਨਾ ਹੋਣਾ। ਸਟੂਡੈਂਟ ਸਾਰਾ ਸਾਲ ਦਿਨ ਵਿੱਚ ਚਾਹੇ 10 ਵਾਰੀ ਅਰਦਾਸ ਕਰੇ ਪਾਸ ਤਾਂ ਹੋ ਜੇ, ਪੜੂ ਅਰਦਾਸ ਨਾਲ ਪਾਸ ਨਹੀਂ ਹੋਣਾ। ਇਸੇ ਤਰ੍ਹਾਂ ਕੋਈ ਵੀ ਕੰਮ ਲੈ ਲਓ, ਕੰਮ ਆਪਣੇ ਕੀਤਿਆਂ ਤੇ ਹੋਣਾ, ਅਰਦਾਸ ਨਾਲ ਨਹੀਂ ਹੋਣਾ। ਆਹ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, 70 ਸਾਲ ਤੋਂ ਕਹਿੰਦੇ ਅਰਦਾਸਾਂ ਕਰੀ ਜਾ ਰਹੇ ਸੀ। ਮੈਂ ਕਹਿੰਦਾ ਚਾਹੇ 70 ਸਾਲ ਹੋਰ ਕਰੀ ਜਾਂਦੇ, ਲਾਂਘਾ ਨਹੀਂ ਸੀ ਖੋਲ੍ਹਣਾ। ਲਾਂਘਾ ਕੌਣ ਖੋਲ੍ਹਣ ਜਾ ਰਿਹਾ ਬੰਦੇ, ਕਿਉਂਕਿ ਰੱਬ ਬੰਦਿਆਂ 'ਚ ਵੱਸਦਾ, ਬੰਦਾ ਖੁਦ ਹੀ ਰੱਬ ਆ। ਅਸੀਂ ਅਗਰ ਪੁਜਾਰੀ ਵਾਲੇ ਰੱਬ ਅੱਗੇ ਅਰਦਾਸਾਂ ਕਰਾਂਗੇ ਫਿਰ ਕੁਛ ਨਹੀਂ ਹੋਣਾ, ਕਿਉਂਕਿ ਪੁਜਾਰੀ ਵਾਲਾ ਰੱਬ ਕੋਈ ਹੈ ਹੀ ਨਹੀਂ, ਇਹ ਸਾਰਾ ਪੁਜਾਰੀ ਦੀ ਗੋਲਕਲੀ ਫਰੋਡ ਆ। ਅਗਰ ਅਸੀਂ ਉਸ ਰੱਬ ਅੱਗੇ ਅਰਦਾਸ ਕਰਾਂਗੇ ਜਿਹੜਾ ਰੱਬ ਗੁਰਬਾਣੀ ਨੇ ਦੱਸਿਆ, ਫਿਰ ਸਾਰਾ ਕੁਝ ਹੋਜੂ। ਗੁਰਬਾਣੀ ਅਨੁਸਾਰ ਰੱਬ ਅਸੀਂ ਆਪ ਹਾਂ। ਅਗਰ ਅਸੀਂ ਅਰਦਾਸ ਨੂੰ ਇੱਕ ਸੰਕਲਪ ਵਜੋਂ ਲਈਏ, ਫਿਰ ਉਹ ਕੰਮ ਕਰਨ ਦੀ ਜ਼ਿੰਮੇਵਾਰੀ ਅਸੀਂ ਆਪਣੇ ਦੇ ਪਾ ਰਹੇ ਹੋਵਾਂਗੇ, ਕਿਉਂਕਿ ਰੱਬ ਨੂੰ ਕਹਿਣ ਦਾ ਮਤਲਬ ਆ ਆਪਦੇ ਆਪ ਨੂੰ ਕਹਿਣਾ। ਸੋ ਬਰਾੜ ਸਾਹਿਬ ਮੈਂ ਥੋੜ੍ਹਾ ਟਾਈਮ ਬਹੁਤ ਲੈ ਲਿਆ, ਤੁਹਾਡਾ ਬਹੁਤ ਧੰਨਵਾਦ। ਇਹ ਮੇਰੇ ਵਿਚਾਰ ਨੇ, ਅਤੇ ਫਿਰ ਕਿਸੇ ਦਿਨ ਜਿਹੜੇ ਟਾਈਮ ਹੋਇਆ ਤਾਂ ਮੈਂ ਅੰਮ੍ਰਿਤ ਅਤੇ ਅੰਮ੍ਰਿਤ ਵੇਲੇ 'ਤੇ ਵੀ
ਰੱਬ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਆ। ਧੰਨਵਾਦ ਤੁਹਾਡਾ ਜੀ, ਤੁਹਾਡੇ ਆਪਣੇ ਵਿਚਾਰ ਨੇ ਜੀ, ਦਰਸ਼ਕਾਂ ਦੇ ਆਪਣੇ ਵਿਚਾਰ ਨੇ, ਅਲੱਗ ਅਲੱਗ ਧਰਮਾਂ ਵਾਲਿਆਂ ਦੇ ਆਪਣੇ ਵਿਚਾਰ ਨੇ, ਅਤੇ ਜਿਹੜੇ ਨੌਨ ਬਿਲੀਵਰ ਨੇ ਮੇਰੇ ਵਰਗੇ ਉਹਨਾਂ ਦੇ ਆਪਣੇ ਵਿਚਾਰ ਨੇ। ਆਪਾਂ ਫਿਰ ਉਸੇ ਪਹਿਲਾਂ ਬ੍ਰੇਕ ਲੈ ਲਈਏ ਜੀ, ਅਸੀਂ ਕਮਰਸ਼ੀਅਲ 'ਚ ਕਾਫੀ ਪਿੱਛੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫਾਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਜਵਾਨਾਂ
ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ 905-874-4242 905-874-4242
ਪਾਪੂਲਰ ਪੀਜ਼ਾ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ ਐਟ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ, ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੂਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ, ਹੋਲਡ ਕਰਕੇ ਰੱਖਿਓ, ਤੁਹਾਡੀਆਂ ਲਾਈਨਸ ਲੈਣੇ ਆ ਪੇਅਰ 'ਤੇ। ਅੱਜ ਦੇ ਪ੍ਰੋਗਰਾਮ ਨੂੰ ਲੋਇਰ ਮੈਡਮ ਨੀਤੂ ਵਿਰਕ ਸਪੋਂਸਰ ਕਰ ਰਹੇ ਨੇ। ਕੋਈ ਪਰਿਵਾਰਕ ਝਗੜਾ, ਪ੍ਰੋਪਰਟੀ ਦੇ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਸਲ ਸਪੋਰਟ, ਅਜਿਹੇ ਕੇਸਿਸ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। ਤੁਹਾਡਾ ਪਰਿਵਾਰਕ ਝਗੜਾ ਕਈ ਵਾਰੀ ਕੋਰਟ 'ਚ ਪਹੁੰਚ ਜਾਂਦਾ, ਤੁਹਾਨੂੰ ਮਾਹਰ ਵਕੀਲ ਦੀ ਜ਼ਰੂਰਤ ਹੁੰਦੀ ਹੈ, ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰ ਲਿਓ। 905-799-5900 ਇਹਨਾਂ ਦਾ ਨੰਬਰ ਹੈ ਜੀ। ਕਿਸੇ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਭਾਲ ਰਹੇ ਹੋ, ਤਾਂ ਰਾਜ ਕਲਸੀ ਨਾਲ ਸੰਪਰਕ ਕਰਿਓ ਜੀ। 416-566-2073 ਇਹਨਾਂ ਦਾ ਨੰਬਰ ਹੈ ਜੀ। 416-566-2075। ਤੇ ਵਧੀਆ ਸੋਹਣੀ ਕਿਚਨ ਬਣਾਉਣੀ ਹੈ, ਔਰਾ ਕਿਚਨ ਦਾ ਨੰਬਰ ਯਾਦ ਰੱਖਿਓ 905-673-2872 ਇਹਨਾਂ ਦਾ ਨੰਬਰ ਹੈ। 905-673-2872। ਐਸ ਜੇ ਕੰਸਟਰਕਸ਼ਨ ਵਾਲਿਆਂ ਦਾ ਅਸੀਂ ਹਮੇਸ਼ਾ ਤੁਹਾਨੂੰ ਸੁਨੇਹਾ ਦਿੰਦੇ ਹਾਂ ਜੀ, ਜੇ ਤੁਸੀਂ ਬੇਸਮੈਂਟ ਬਣਾਉਣੀ ਹੈ 0% ਡਾਊਨ 'ਤੇ, ਇਹਨਾਂ ਨਾਲ ਤਾਲਮੇਲ ਕਰ ਲਓ ਜੀ। 416-294-9391। ਕਈ ਵਾਰੀ ਸਿਟੀ ਵਾਲੇ ਆਪਾਂ ਨੂੰ ਨੋਟਿਸ ਦੇ ਜਾਂਦੇ ਆ ਵੀ ਬੇਸਮੈਂਟ ਨੂੰ ਲੀਗਲ ਕਰਾਓ, ਲੀਗਲ ਕਰਾਉਣ ਦਾ ਖਰਚਾ ਬਹੁਤ ਹੁੰਦਾ, ਪੈਸੇ ਆਪਣੇ ਕੋਲ ਹੁੰਦੇ ਨਹੀਂ, ਅਤੇ ਉੱਧਰੋਂ ਬੇਸਮੈਂਟ ਦਾ ਕਿਰਾਇਆ, ਜਿਹੜਾ ਬੇਸਮੈਂਟ ਆਪਾਂ ਨੂੰ ਖਾਲੀ ਕਰਾਉਣੀ ਪੈਂਦੀ ਹੈ, ਕਿਰਾਇਆ ਫਿਰ ਆਪਣਾ ਖੁੱਸ ਜਾਂਦਾ ਜੀ। $1,500-1,600 ਅੱਜ ਕੱਲ੍ਹ ਬੇਸਮੈਂਟ ਦਾ ਕਿਰਾਇਆ, ਅਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਜੀ, ਇਹ 0% ਡਾਊਨ 'ਤੇ ਤੁਹਾਡੀ ਬੇਸਮੈਂਟ ਆ ਜਿਹੜੀ ਉਹ ਬਣਾ ਦੇਣਗੇ, ਕਿਸ਼ਤਾਂ 'ਚ ਪੈਸੇ ਲੈ ਲੈਂਦੇ ਨੇ। ਐਸ ਜੇ ਕੰਸਟਰਕਸ਼ਨ, 416-294-9391 ਇਹਨਾਂ ਦਾ ਨੰਬਰ ਹੈ ਜੀ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, ਪਹਿਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ। ਔਰ ਜਿਹੜੇ ਤੁਹਾਡੇ ਨਾ ਪ੍ਰੀਵੀਅਸ ਵਨ ਕਾਲਰ ਨੇ ਕਿਹਾ ਉਹ ਗੱਲ ਬਿਲਕੁਲ ਸਹੀ ਆ। ਹਰ ਆਦਮੀ, ਕੋਈ ਵੀ ਆਦਮੀ ਆਪਣੀ ਜ਼ਿੰਦਗੀ 'ਚ ਅਜਮਾ ਕੇ ਦੇਖ ਲਵੇ, ਜਦ ਤੱਕ ਉਹਨੂੰ ਐਫਰਟ ਨਹੀਂ ਕੀਤੀ, ਮਿਹਨਤ ਨਹੀਂ ਕੀਤੀ, ਉਹ ਤੋਂ ਬਿਨਾਂ ਗੱਲ ਨਹੀਂ ਬਣਦੀ। ਅਰਦਾਸਾਂ ਜੇ ਕਰਨਾ ਗੱਲ ਬਣਦੀ ਹੋਈ ਤਾਂ ਹਿੰਦੁਸਤਾਨ ਸੋਨੇ ਦੀ ਚਿੜੀਆ ਬਣ ਜਾਂਦੀ ਸੀ, ਬਣਨੀ ਸੀ ਜਾਂ ਹੋਰ ਕੁਛ ਹੋਣਾ ਸੀ। ਹਰ ਬੰਦੇ ਨੂੰ ਮਤਲਬ ਪ੍ਰੈਕਟੀਕਲੀ ਆ ਕੇ ਕੰਮ ਕਰਨੇ ਚਾਹੀਦੇ ਆ। ਹਰ ਬੰਦੇ ਗਲਤ ਫਹਿਮੀਆਂ ਪਾਈਆਂ, ਅਰਦਾਸ ਕਰੋ, ਮੰਦਿਰ ਜਾਓ, ਗੁਰਦੁਆਰੇ ਜਾਓ, ਆਹ ਕਰੋ, ਉਹ ਕਹਿੰਦੇ ਮੇਲੇ ਦੁਆ ਕਰੋ, ਕੁਛ ਨਹੀਂ, ਐਫਰਟ ਕਰੋ, ਜ਼ਿੰਦਗੀ ਨੂੰ ਸੱਚ ਬੋਲੋ, ਮਿਹਨਤ ਕਰੋ।
ਧੰਨਵਾਦ ਜੀ, ਮਿਹਰਬਾਨੀ। ਸਾਨੂੰ ਛੋਟਿਆਂ ਹੁੰਦੇ ਚੁਟਕਲੇ ਇਹੋ ਜਿਹੇ ਸੁਣਾਏ ਜਾਂਦੇ ਆ, ਬਈ ਉਹ ਚੁਟਕਲੇ ਹੱਸਣ ਵਾਲੇ ਦਾ ਹੁੰਦੇ ਆ, ਪਰ ਉਹ ਸਾਡਾ ਵਿਸ਼ਵਾਸ ਆ ਜਿਹੜਾ ਰੱਬ 'ਚ ਬਣਾਉਂਦੇ ਆ ਜੀ, ਬਣਾਉਂਦੇ ਆ, ਪਤਾ ਨਹੀਂ ਬਣਾਉਂਦੇ ਆ ਕਿ ਜਾਂ ਜਿਹੜਾ ਬੰਦਾ ਨਹੀਂ ਮੰਨਦਾ ਉਹਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਛੋਟਿਆਂ ਹੁੰਦੇ ਅਸੀਂ ਚੁਟਕਲਾ ਸੁਣਦੇ ਹੁੰਦੇ ਸੀ ਵੀ ਇੱਕ ਬੰਦਾ
ਬੰਦਾ ਆਪਣੀ ਜ਼ਿੰਦਗੀ ਜਮਾ ਕੇ ਦੇਖਦੇ, 50-60 ਸਾਲ ਜੀ ਦਾ 55 ਯੀਅਰ ਮੈਂ ਓਲਡ ਆ, ਮੈਂ ਜੀ ਮੰਦਰਾਂ 'ਚ ਜਾਂਦਾ ਰਿਹਾ, ਆਪਣਾ ਭਗਤੀਆਂ ਕਰਦਾ ਰਿਹਾ, ਜਦੋਂ ਮੈਂ ਆਪਣੇ ਆਪ ਤੇ ਮਿਹਨਤ ਕਰਨੀ ਸਿੱਖੀ ਆ, ਆਪਣੇ ਐਫਰਟ ਕਰਨੇ ਆ, ਕਾਮਯਾਬ ਹੋ ਗਿਆ। ਉਹ ਜੀ ਮੱਥਾ ਟੇਕੀ ਜਾਓ, ਆਹ ਕਰੀ ਜਾਓ, ਕੁਛ ਨਹੀਂ ਲੱਭਾ।
ਧੰਨਵਾਦ ਜੀ, ਧੰਨਵਾਦ। ਕਹਿੰਦੇ ਜੀ ਬੰਦਾ ਕੋਈ ਦਰਖਤ 'ਤੇ ਚੜ੍ਹ ਗਿਆ, ਜਿਵੇਂ ਸਫੈਦੇ ਦਾ ਦਰਖਤ ਹੋਵੇ ਉੱਚਾ, ਜਾਂ ਖਜੂਰ ਦਾ ਦਰਖਤ ਹੁੰਦਾ, ਕਹਿੰਦੇ ਚੜ੍ਹਦਾ ਗਿਆ ਹਿੰਮਤ ਮਾਰ ਕੇ, ਅਤੇ ਉੱਤੇ ਜਾ ਕੇ ਲੱਗ ਗਿਆ ਡਰਨ ਵੀ ਮੈਂ ਉਤਰੂੰ ਕਿਵੇਂ। ਉਹ ਕਹਿੰਦੇ ਅਰਦਾਸਾਂ ਕਰਨ ਲੱਗ ਗਿਆ ਵੀ ਰੱਬਾ ਮੈਨੂੰ ਤੂੰ ਹੁਣ ਥੱਲੇ ਉਤਾਰ ਦੇ, ਅਤੇ ਮੈਂ 100 ਰੁਪਏ ਦਾ ਪ੍ਰਸ਼ਾਦ ਚੜ੍ਹਾਊਂਗਾ ਤੈਨੂੰ। ਹੁਣ ਤੁਹਾਨੂੰ ਪਤਾ ਹੀ ਆ, ਥੱਲੇ ਤਾਂ ਆਪਦੇ ਪੈਰਾਂ ਨਾਲ ਅਤੇ ਆਪਦੇ ਹੱਥਾਂ ਨਾਲ ਹੀ ਉਤਰਨਾ। ਖੈਰ ਉਹ ਨਾਲ ਦੀ ਨਾਲ ਕਰਦਾ ਰਿਹਾ ਆਪਦੀ ਭਗਤੀ ਜੀ, ਵੀ ਅੱਧ 'ਚ ਆ ਗਿਆ ਕਹਿੰਦੇ। ਫਿਰ ਉਹਨੇ ਸੋਚਿਆ, ਉਹ ਰੱਬ ਨੂੰ ਕਹਿੰਦਾ ਵੀ ਰੱਬਾ ਤੇਰੀ ਮਿਹਨਤ ਤਾਂ ਖਾਸ ਨਹੀਂ, ਅਤੇ ਉੱਤਰਾਂ ਦਾ ਮੈਂ ਆਪਣੀ ਮਿਹਨਤ ਨਾਲ, ਚੱਲ ਤੈਨੂੰ 50 ਰੁਪਈਏ ਦਾ ਪ੍ਰਸ਼ਾਦ ਜ਼ਰੂਰ ਚੜ੍ਹਾਊਂਗਾ, ਹੁਣ ਬਾਕੀ ਅੱਧਾ ਕੁ ਰਸਤਾ ਤੂੰ ਕਟਾ ਦੇ। ਹਿੰਮਤ ਮਾਰ ਕੇ ਉਹ ਕਹਿੰਦੇ ਹੋਰ ਆ ਗਿਆ ਥੋੜ੍ਹਾ ਜਿਹਾ, ਚੌਥਾ ਖਿੱਸਾ ਜਦੋਂ ਰਹਿ ਗਿਆ ਉਹਦਾ, ਅਤੇ ਉਹ ਫਿਰ ਕਹਿੰਦੇ ਲਾਂਭਾ ਦਿੰਦਾ ਰੱਬ ਨੂੰ, ਕਹਿੰਦਾ ਵੀ ਨਹੀਂ ਤੇਰੀ ਹਿੰਮਤ ਤਾਂ ਕੋਈ ਨਹੀਂ, ਹਿੰਮਤ ਤਾਂ ਹੈਗੀ ਮੇਰੀ ਹੋਈ, ਅਤੇ ਹੁਣ ਚੌਥਾ ਹਿੱਸਾ ਰਸਤਾ ਰਹਿ ਗਿਆ, ਅਤੇ ਮੈਂ 25 ਰੁਪਈਏ ਦਾ ਪ੍ਰਸ਼ਾਦ ਤੈਨੂੰ ਜ਼ਰੂਰ ਚੜ੍ਹਾਊਂ। ਕਹਿੰਦੇ ਕਸ਼ਮਕਸ਼ 'ਚ ਉਹਦਾ ਪੈਰ ਤਿਲਕ ਗਿਆ, ਅਤੇ ਉਹ ਡਿੱਗ ਪਿਆ ਥੱਲੇ, ਤੇ ਕਹਿੰਦੇ ਕਰਮਾ ਤਾਂ ਰੱਬ ਦੀ ਸੀ, ਪਰ ਬੰਦੇ ਨੇ ਵੀ ਰੱਬ ਨੂੰ ਲਾਂਭਾ ਦਿੱਤਾ ਵੀ ਰੱਬਾ ਜੇ ਤੇਰੇ ਨਾਲ ਸੌਦਾ ਨਹੀਂ ਬਣਦਾ ਤਾਂ ਮੈਨੂੰ ਧੱਕੇ ਕਿਉਂ ਮਾਰਨਾ। ਜਾਣੀ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਬਈ ਸੱਚੀ ਮੁੱਚੀ ਰੱਬ ਨੇ ਹੀ ਜਿਵੇਂ ਉਹਨੂੰ ਧੱਕਾ ਮਾਰਿਆ ਹੋਵੇ ਅਤੇ ਉਹਨੇ ਵੀ ਲਾਂਭਾ ਦਿੱਤਾ ਹੋਵੇ, ਅਸਲ 'ਚ ਆਇਆ ਤਾਂ ਆਪਦੀ ਹਿੰਮਤ ਨਾਲ ਹੀ ਥੱਲੇ ਸੀ। ਦੋਸਤੋ ਗੱਲ ਇਹ ਹੈ ਵੀ ਤੁਸੀਂ ਰੱਬ ਨੂੰ ਮੰਨਣਾ ਨਹੀਂ ਮੰਨਣਾ ਇਹ ਤੁਹਾਡਾ ਨਿਰੋਲ ਤੁਹਾਡਾ ਵਿਸ਼ਾ, ਪਰ ਕਿਉਂਕਿ ਮੰਨਣ ਵਾਲੇ ਸਵੇਰ ਤੋਂ ਸ਼ਾਮ ਤਾਈਂ ਸਪੀਕਰ ਲਾਉਂਦੇ ਆ, ਪ੍ਰੋਗਰਾਮ ਵੀ ਸ਼ੁਰੂ ਕਰਦੇ ਆ ਤਾਂ ਉਹਦੇ ਨਾਂ ਨਾਲ ਸ਼ੁਰੂ ਕਰਦੇ ਆ, ਅਤੇ ਫਿਰ ਇਹਦੇ 'ਤੇ ਡਿਸਕਸ਼ਨ ਕਿਤੇ ਨਾ ਕਿਤੇ ਹੋਣੀ ਚਾਹੀਦੀ ਆ। ਹਾਂ ਇਹ ਨਹੀਂ ਵੀ ਹਰ ਰੋਜ਼ ਤੁਸੀਂ ਰੱਬ ਦਾ ਜੱਬ ਹੀ ਖੜਾ ਕਰੀ ਰੱਖੋ। ਰੱਬ ਆ ਜਿਹੜਾ ਇਹਦੇ ਠੀਕ ਹੈ, ਸਿੱਖੀ 'ਚ ਕੋਨਸੈਪਟ ਆ ਇਹ ਵੀ, ਰੱਬ ਆ ਜਿਹੜਾ ਬੰਦੇ ਦੇ ਅੰਦਰ ਵੱਸਦਾ, ਇਹ ਵੀ ਕਿਸ ਦਿਨ ਡਿਟੇਲ 'ਚ ਗੱਲਬਾਤ ਕਰ ਲਾਂਗੇ। ਵੀ ਵਾਕਿਆ ਹੀ ਇਹ ਆ ਕਿ ਇਹ ਮੌਕੇ ਦੇ ਹਿਸਾਬ ਦੇ ਨਾਲ ਕੋਨਸੈਪਟ ਹੁਣ ਬਣਾ ਦਿੱਤਾ ਗਿਆ, ਇਹਦੇ 'ਤੇ ਬਹੁਤ ਗੰਭੀਰ ਡਿਸਕਸ਼ਨ ਦੀ ਲੋੜ ਆ, ਕਿਉਂਕਿ ਅੱਡ ਅੱਡ ਤਰ੍ਹਾਂ ਦੇ ਰੱਬ ਨੇ, ਅੱਡ ਅੱਡ ਤਰ੍ਹਾਂ ਦੇ ਕੋਨਸੈਪਟ ਨੇ, ਅੱਡ ਅੱਡ ਤਰ੍ਹਾਂ ਦੇ ਧਰਮ ਨੇ। ਬੋਧੀ ਅਤੇ ਜੈਨੀ ਏਥੀਐਸਟ ਨੇ ਮੋਸਟਲੀ, ਪੁਰਾਣੇ ਗ੍ਰੰਥਾਂ ਦੇ ਵਿੱਚ ਰੱਬ ਦਾ ਨਾਂ ਤੱਕ ਨਹੀਂ ਆਉਂਦਾ। ਹਾਂ ਸ਼ਕਤੀਆਂ ਦਾ ਨਾਂ ਆਉਂਦਾ, ਕਿਉਂਕਿ ਉਹਨਾਂ ਦਾ ਉਹ ਜਿਹੜੇ ਪ੍ਰੋਬਲਮਸ ਨਾਲ ਦੋ ਚਾਰ ਹੁੰਦੇ ਸੀ, ਜੰਗਲ 'ਚ ਕਿਤੇ ਅੱਗ ਲੱਗ ਗਈ, ਕੁਦਰਤੀ ਆਫਤ ਆ ਗਈ, ਕਿਸੇ ਵੇਲੇ ਪਹਿਲਾਂ ਇੰਦਰ ਨੂੰ ਅਤੇ ਅਗਨੀ ਨੂੰ ਦੇਵਤੇ ਮੰਨਿਆ ਗਿਆ ਕਿਉਂਕਿ ਉਹਨਾਂ ਨੂੰ ਪਾਣੀ ਅਤੇ ਅੱਗ ਆ ਜਿਹੜੀ ਉਹ ਹੀ ਦਿਖਦੀ ਸੀ, ਕਿਸੇ ਵੇਲੇ ਵਿਸ਼ਨੂੰ ਆ ਜਿਹੜਾ ਇਹਦੇ ਬੜੇ ਨੰਬਰ ਹੁੰਦੇ ਸੀ ਵੀ ਵਿਸ਼ਨੂੰ ਭਗਵਾਨ ਨੂੰ ਸਾਰੇ ਮੰਨਦੇ ਸੀ। ਜਿਹੜੇ ਗ੍ਰੰਥ ਰਚੇ ਗਏ ਨੇ ਜਿਹਦੇ ਵਿੱਚ ਰਾਮ ਚੰਦਰ ਅਤੇ ਕ੍ਰਿਸ਼ਨ ਇਹ ਵਿਸ਼ਨੂੰ ਦੇ ਅਵਤਾਰ ਆ ਜਿਹੜੇ ਉਹਨਾਂ ਨੇ ਆਪਣੇ ਸਮੇਂ ਮੁਤਾਬਕ ਮਿੱਥ ਕੇ ਜਾਂ ਕਲਪਨਾ ਦੇ ਮੁਤਾਬਕ ਆ ਜਿਹੜੇ ਉਹ ਇਹਨਾਂ ਨੂੰ ਰੱਬ ਆ ਜਿਹੜਾ ਵੱਡੇ ਮਿੱਥਿਆ ਸੀ। ਔਰਤਾਂ ਦੇ ਨਾਲ ਨਜ਼ਦੀਕੀ ਦਿਖਾਉਣ ਦੀ ਖਾਤਰ ਰਾਮ, ਦੇਖੋ ਇਹ ਮੇਰੇ ਵਿਊਜ਼ ਨਹੀਂ, ਇਹ ਕਿਤਾਬਾਂ 'ਚ ਪਏ ਵਿਊਜ਼ ਨੇ, ਰਾਮ ਆ ਜਿਹੜਾ ਉਹਨੂੰ ਔਰਤ ਦਾ ਰਖਵਾਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਕ੍ਰਿਸ਼ਨ ਆ ਜਿਹੜਾ ਉਹ ਗੋਪੀਆਂ ਦੇ ਨਾਲ ਲਗਾਤਾਰ ਖੇਡਦਾ ਦਿਖਾਇਆ ਸੀ। ਦੂਜੇ ਪਾਸੇ ਕੋਈ ਵੇਲਾ ਆ ਗਿਆ ਜਦੋਂ ਸ਼ਿਵ ਦੀ ਲੋਕ ਪੂਜਾ ਕਰਨ ਲੱਗ ਗਏ, ਹੁਣ ਸ਼ਿਵ ਆ ਜਿਹੜਾ ਜੰਗਲਾਂ 'ਚ ਵੱਸਦਾ ਦਿਖਾਇਆ ਸੀ ਪਹਾੜਾਂ ਦੇ ਉੱਤੇ, ਹੁਣ ਅੱਡ ਅੱਡ ਉੱਧਰੋਂ ਰਾਮ ਅਤੇ ਕ੍ਰਿਸ਼ਨ ਉਹ ਵਿਸ਼ਨੂੰ ਦੇ ਅਵਤਾਰ ਦਿਖਾਏ ਸੀ, ਉੱਧਰੋਂ ਫਿਰ ਪੱਕਾ ਭਗਤ ਸ਼ਿਵ ਦਾ ਉਹ ਰਾਵਣ ਨੂੰ ਦਿਖਾਇਆ ਸੀ, ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਮਤਲਬ ਬਾਹਰਲੀਆਂ ਸੱਭਿਅਤਾਵਾਂ ਦੇ ਵਿੱਚ ਅਲੱਗ ਤਰ੍ਹਾਂ ਦੇ ਰੱਬ ਸੀ। ਇਹ ਮਤਲਬ ਰੱਬ ਦਾ ਕੋਨਸੈਪਟ ਇਵੋਲਵ ਹੁੰਦਾ ਰਿਹਾ, ਅਤੇ ਜਿਹੜਾ ਧਰਮ ਮੌਕੇ 'ਤੇ ਪ੍ਰਚਲਿਤ ਸੀ, ਜਿਹੜਾ ਵੀ ਕੋਈ ਵਿਅਕਤੀ ਉਹਨੂੰ ਨਹੀਂ ਸੀ ਮੰਨਦਾ ਉਹਨੂੰ ਨਾਸਤਿਕ ਕਹਿ ਦਿੰਦੇ ਸੀ। ਵੇਦ ਪੁਰਾਣ ਇਹਨਾਂ ਦੇ ਮੁਤਾਬਕ ਬਾਬਾ ਨਾਨਕ ਨਾਸਤਿਕ ਸੀ, ਕਿਉਂਕਿ ਬਾਬੇ ਨਾਨਕ ਨੇ ਚੁਣੌਤੀ ਦਿੱਤੀ ਇਹਨਾਂ ਨੂੰ। ਇਸਲਾਮ ਦੇ ਮੁਤਾਬਕ ਜਿਹੜੇ ਇਸਲਾਮ ਨੂੰ ਨਹੀਂ ਮੰਨਦੇ ਤੁਹਾਨੂੰ ਪਤਾ ਸਾਰੇ ਕਾਫਰ ਆ, ਅਤੇ ਕਾਫਰਾਂ ਦਾ ਹਾਲ ਤੁਹਾਨੂੰ ਪਤਾ ਉਹ ਕੀ ਕਰਦੇ ਨੇ। ਜਿਹੜਾ ਅੱਡ ਅੱਡ ਤਰ੍ਹਾਂ ਦੇ ਰੱਬਾਂ ਨੂੰ ਨਹੀਂ ਮੰਨਦਾ, ਭਾਵੇਂ ਉਹ ਇੱਕ ਨੂੰ ਮੰਨਦਾ, ਭਾਵੇਂ ਉਹ ਕਹਿੰਦਾ ਕਿ ਬਾਹਰ ਆ ਜਾਂ ਅੰਦਰ, ਉਹ ਨਾਸਤਿਕ ਆ। ਜਿਹੜਾ ਇੱਕ ਨੂੰ ਵੀ ਨਹੀਂ ਮੰਨਦਾ, ਉਹ ਜਿਹੜਾ ਇੱਕ ਨੂੰ ਮੰਨਦਾ ਉਹਦੇ ਮੁਤਾਬਕ ਨਾਸਤਿਕ ਆ। ਜਾਣੀ ਨਾਸਤਿਕਤਾ ਅਤੇ ਆਸਤਿਕਤਾ ਦੇ ਜਿਹੜੇ ਕੋਨਸੈਪਟ ਨੇ ਅਲੱਗ ਅਲੱਗ ਸਮੇਂ 'ਤੇ ਇਹਦੇ ਮੁਤਾਬਕ ਬਦਲਦੇ ਰਹੇ ਨੇ, ਪਰ ਸਾਡੇ ਵੀਰ ਬਹੁਤੇ ਇਸ ਗੱਲ 'ਤੇ ਸਹਿਮਤ ਨੇ ਵੀ ਮੰਨਣਾ ਮੰਨੀ ਜਾਓ, ਨਹੀਂ ਮੰਨਣਾ ਨਾ ਮੰਨੋ, ਪਰ ਅਲਟੀਮੇਟਲੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਜਾਂ ਜਿਹਨੇ ਵੀ ਕੀਤਾ, ਠੱਪਾ ਭਾਵੇਂ ਉਹ ਧਰਮ ਦਾ ਲਾ ਲਏ ਉੱਤੇ, ਪਰ ਕੀਤਾ ਉਹਨੇ ਆਪਣੀ ਹਿੰਮਤ ਨਾਲ ਹੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਜੇ ਮਤਲਬ ਕਿਰਪਾਨ ਨਾਲ ਆਮ ਬੰਦਿਆਂ ਦੀ ਰਾਖੀ ਕੀਤੀ ਅਤੇ ਆਮ ਬੰਦਿਆਂ ਨੂੰ ਦੱਸਿਆ ਵੀ ਭਾਈ ਜਦੋਂ ਸਭ ਹੀਲੇ ਮੁੱਕ ਜਾਣ ਉਦੋਂ ਤਲਵਾਰ ਉਠਾਉਣਾ ਜਾਇਜ਼ ਆ, ਇਹ ਆਪਣੇ ਆਪ 'ਚ ਇਹ ਗੱਲ ਆ ਜਿਹੜੀ ਸਾਬਤ ਕਰਦੀ ਹੈ ਵੀ ਉੱਪਰ ਬੈਠੀ ਸ਼ਕਤੀ ਹੈ ਜਿਹੜੀ ਉਹ ਜ਼ੁਲਮ ਦਾ ਨਾਸ ਆ ਜਿਹੜਾ ਨਹੀਂ ਕਰ ਸਕਦੀ। ਖੈਰ ਜੀ, ਹੋਰ ਕਾਲ ਲੈ ਲੈਂਦੇ ਕੁਝ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਸੁਖੀ ਅਰਜ਼ ਕਰ ਰਿਹਾ।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
ਹਰਿਮੰਦਰ ਸਾਹਿਬ ਦਾ ਜ਼ਿਕਰ ਚੱਲ ਰਿਹਾ ਸੀ, ਮੈਂ ਇੱਕ ਵਾਰੀ ਕਿਤੇ ਫਸ ਗਿਆ ਜੀ, ਉੱਥੇ ਧੋ ਪਿਆ ਖੜਬੜਦਾ ਤੇ ਅਰਦਾਸ ਕਰਕੇ ਸਿੰਘ ਸਾਹਿਬ ਵਹਿੰਦੇ ਹੋਏ, ਤੇ ਮੈਂ ਕਿਹਾ ਜੀ ਤੁਹਾਡੀ ਅਰਦਾਸ ਦਾ ਕੀ ਫਾਇਦਾ ਹੈ ਜੀ, ਜਿਹਨਾਂ ਸਾਨੂੰ ਗੁਰਧਾਮਾਂ ਦਾ ਵਿਛੋੜਾ ਗਿਆ, ਸੇਵਾ ਸੰਭਾਲ ਦਾ ਦਾਨ ਬਖਸ਼ੋ। ਮੈਂ ਕਿਹਾ ਤੁਸੀਂ ਅਰਦਾਸ ਕਰਦੇ ਹੋ, ਧੋ ਪੈਂਦਾ ਪਹਿਲਾਂ ਪੈਦਲ ਲੋਕੀ ਜਾਂਦੇ ਸੀ ਦੂਜੇ ਥਾਂ ਅਖੰਡ ਪਾਠ ਰੱਖਿਆ, ਉੱਥੇ ਰੌਲ ਲਾਉਣ ਜਾਣੀ ਹੈ, ਫਿਰ ਮੈਂ ਕਿਹਾ ਸਾਈਕਲ ਕਦੇ ਹੈ, ਮੈਂ ਕਿਹਾ ਤੁਹਾਡਾ ਧਿਆਨ ਜੇ ਦੂਜੀ ਰੌਲ ਵੱਲ ਜਾਂਦਾ ਤੇ ਤੁਸੀਂ ਅਰਦਾਸਾਂ ਕਾਹਦੀਆਂ ਕਰਦੇ, ਤਾਂ ਤੁਹਾਨੂੰ ਮਿਲਣਾ ਕੀ ਹੈ, ਕਿਹੜੀ ਸੇਵਾ ਮਿਲਣੀ ਹੈ, ਉੱਥੇ ਤੂੰ ਮੈਂ ਹੋ ਗਈ ਜੀ। ਮੈਂ ਕਿਹਾ ਵੀ ਮੈਂ ਜੋ ਕੁਝ ਕਹਿ ਰਿਹਾ ਸੱਚ ਕਹਿ ਰਿਹਾ, ਮੈਂ ਅਰਦਾਸਾਂ ਦੂਸਰਾ ਤੁਹਾਡੀਆਂ ਦਾ ਕੋਈ ਮਤਲਬ ਨਹੀਂ ਗਾ, ਇਹ ਕੰਮ ਛੱਡਿਆ ਕਰੋ, ਕੋਈ ਚੰਗੇ ਕੰਮ ਕਰਿਆ ਕਰੋ, ਬਾਕੀ ਤੁਸੀਂ ਕਾਫੀ ਚਾਨਣਾ ਪਾਓਗੇ ਇਹਦੇ ਮਤਲਬ।
ਮਿਹਰਬਾਨੀ ਜੀ। ਹਾਂਜੀ ਹਾਂਜੀ,
ਹੋਰ ਜਗ੍ਹਾ ਗਿਆ ਤੇ ਉਹ ਬੀਬੀ ਨੇ ਘਰ 'ਚ 50 ਤਵੀਤ ਟੰਗੜੇ, ਤੇ ਮੈਂ ਕਿਹਾ ਬੀਬੀ ਆ ਗਈ ਹੈ, ਇਹ ਤਵੀਤ ਕਰਾ ਕੇ ਲਿਆਂਦੇ। ਮੈਂ ਕਿਹਾ ਕੱਲ ਹੀ ਮੇਰਾ ਮੁੰਡਾ ਬਾਹਰ ਗਿਆ ਪੱਕਾ ਹੋ ਗਿਆ, ਤੇ ਮੈਂ ਕਿਹਾ ਤੈਨੂੰ ਕਿਸੇ ਕੰਜਰ ਨੇ ਨੀ ਦੱਸਿਆ ਵੀ ਇੱਥੇ ਤਵੀਤ ਵਾਲੇ ਕੋਲ ਆ ਵੀ ਮੇਰਾ ਮੁੰਡਾ ਇੱਥੇ ਕਰੋੜਾਪਤੀ ਹੋ ਜੇ, ਮੈਂ ਉਹਨੂੰ ਦੂਰ ਘਲਾਉਣ ਦੀ ਲੋੜ ਆ, ਖਾਉਂਦੇ ਹੋ ਗਿਆ, ਤੇ ਮੈਂ ਤੈਨੂੰ ਕੋਈ ਸਮਝ ਪਈ ਤੂੰ ਕੀ ਕਰ ਰਹੀ ਹੈ।
पूजा सारा दी करी जाओ जिहड़ी बंदा इन्ना डरपोक आ गल ही छड्ड दिओ अगली कॉल ते चलदे आ हां जी वीर जी निघा स्वागत तुहाडा हैलो हां जी
फ्लोर ते चार फुल बाथरूम है हर एक रूम नाल बाथरूम अटैच है सारे घर विच हार्डवुड फ्लोर है जो के तीन बेडरूम चार बाथरूम है बेसमेंट साइड एंट्रेंस नाल बनी हुई है ये घर 7 लाख तक बन सकता है जी थर्ड अपने को 52 एकड़ लैंड है जी जो कि हाईवे 89 हाईवे 400 के नजदीक है 15 एकड़ का फ्रंट है जेड़ा हाईवे 89 उपर लगता है ते बिल्कुल ये फ्लैट लैंड है ते एक अपने को 2.5 एकड़ लैंड है जी वो कैसल मोर ते गौर रोड का एरिया है इन्हां सारिया प्रॉपर्टियां की जानकारी लैण लई जां अपना घर जां कंडो अपार्टमेंट गरंटी 10 वीक दे विच बेचण लई ਮੈਨੂੰ ਹਰਮੇਲ ਸਿੱਧੂ ਨੂੰ 6474016565 6474601 6065 ਤੇ ਕਾਲ ਕਰ ਸਕਦੇ ਹੋ ਰਾਣ ਸਾਹਿਬ ਮੈਂ ਦੱਸਣਾ ਸੀ ਕਿ ਮੈਂ ਫੁੱਲ ਟਾਈਮ ਜੀ ਰੀਅਲ ਸਟੇਟ 10 ਸਾਲ ਤੋਂ ਕਰ ਰਿਹਾ ਜੀ ਤੇ ਇਸ ਸਾਲ ਮੈਨੂੰ ਹੋਮ ਲਾਈਫ ਵੱਲੋਂ ਟੌਪ 5% ਰੈਲਟਰ ਇਨ ਕੈਨੇਡਾ ਦਾ ਅਵਾਰਡ ਵੀ ਮਿਲਿਆ ਤੇ ਮੇਰਾ ਨੰਬਰ ਹੈ ਜੀ 6474016565 6047461 6065
मेहरबानी जी बहुत बहुत गल चल रही सी जी पाठ पूजा अरदासां दी देखो मैं बार बार ये गल कह रहा किसी का जिहड़ा विश्वास हैगा वह अपने तरीके नाल करी जाए घरे बैठ के पर जदों कहिंदा जी इहदे नाल बीमारी ठीक हो जू इहदे नाल बंदा बच जूगा बिना मतलब तो समा जिहड़ा बर्बाद करन लई गल उस ढंग तरीके ते हो रही है सारिआं दा आपो अपना नजरिया हुण छोटे हुंदिआं अज तक जिन्नीआं वी अरदासां मैं सुणीआं ने मैं ता कंपैरिजन करना है बई एक बच्चा जिहड़ा जदों छोटा हुंदा है वह 3-4 वार कोई पहाड़ा पढ़ता कोई पढ़ाई पढ़ता उन्हें 2-4 वार उहदा टीचर दसदा फिर उहदे माँ प्यो वड्डे भैण भरा दसदे ने वी आह पहाड़ा आए पढ़ीदा दो दूनी चार तीन दूनी छे या वह ए बी सी डी पढ़ रहा जां ऊड़ा आड़ा पढ़ रहा लगा मात्रा कोई भी पढ़ाई पढ़ रहा उहनूं 2-4-5-10 वार जे वह गलती करता है उहनूं आपां टोकदे आं बार बार टोकदे आ जी वह फिर भी गलती करी जाता फिर वो एग्जाम होंगे ने पर अरदास करन वाले भावें वह 10 साल का बंदा अरदा बच्चा कर रहा भावें 20 साल का भावें 40 का भावें 60 साल का वह बाद च कहणगे जी अरदास असी करती साडी भुल चुक माफ इहदा मतलब उन्हां नूं प्रोनंसीएशन ते अरदास करन दा ढंग तरीका वह अखीर दे विच माफ़ी मंगदे उन्हां नूं इन्ना यकीन नहीं जां फिर जिहड़े रब दे अग्गे अरदास करदे ने वह रब आ जिहड़ा उन्हां नूं इन्ना कॉन्फिडेंट ते पक्का नहीं बना सकिया भी उन्हां नूं हर वार माफ़ी मंगनी पैंदी आ कद लई माफ़ी मंगदे आ भी एक बंदा बजुर्ग जिहड़ा 70 साल का जिन्हें सारी उम्र पाठ पूजा ही की है तो अरदास ही की है 70 साल का हो के भी वह यह गल कहे भी जे अरदास करदे आ मैथों कोई गलती हो गई होवे तां भुल चुक माफ़ मेरा ख्याल सब तो वड्डी नलायकी दी निशानी हुंदी है भी एक काम जिहड़ा तुसीं दिन च पता नहीं किन्ने बार करदे हो फिर कहणगे जी नहीं ये तो असीं रब तो माफ़ी मंग रहे हाँ भी रब तो कादी माफ़ी मंग रहे तुहानूं एक कम दिता गया कम करदे भी तुहानूं इस गल ते विश्वास नहीं भी वह इन्नी देर दी इन्ने मिंट दी इन्ने शब्दों की अरदास आ मतलब उन्होंने अपने आप ते विश्वास नहीं तो तुहाडा की सवार देणगे खैर जी अगली कॉल ते चलदे निघा स्वागत वीर जी तुहाडा
ਸੁੱਖਣਾ ਸੁੱਖ ਲਿਆ ਬਾਹਰ ਗਿਆ ਤੇ ਕਹਿੰਦੇ ਯਾਰ ਤੇਰਾ ਬੱਚਾ ਤਾਂ ਘੱਟ ਦਵੇ ਇੰਨੀਆਂ ਸੁੱਖਾਂ ਸੁੱਖੀ ਜਾਂਦਾ ਤੇਰਾ ਲੱਭ ਤਾਂ ਯਾਰ ਦੇਖਦਾ ਮੈਂ ਕੀ ਲਈ ਬੈਠਾ
ਧੰਨਵਾਦ ਤੁਹਾਡਾ ਮਿਹਰਬਾਨੀ ਨੈਕਸਟ ਕਾਲ ਹਾਂਜੀ ਹੁਣ ਆਪਣਾ ਟਾਈਮ ਘੱਟਦਾ ਜਾਂਦਾ ਮਾੜਾ ਜਿਹਾ ਤੇਜ਼ੀ ਕਰੀਏ ਆਪਾਂ ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ
ਹੈਲੋ
ਹਾਂਜੀ
ਵੈਸੇ ਵੀ ਜੇ ਕੋਈ ਯੂਨੀਵਰਸ ਦੀ ਵਾਈਬ੍ਰੇਸ਼ਨ ਚ ਬਿਲੀਵ ਕਰਦਾ ਤੇ ਸਭ ਤੋਂ ਵੱਡਾ ਰੱਬ ਮਦਰ ਨੇਚਰ ਆ ਤੇ ਉਸ ਤੋਂ ਬਾਅਦ ਜਿਹੜੇ ਪਹਿਲੇ ਕਾਲਰ ਤੁਹਾਡੇ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਰੱਬ ਸਾਡੇ ਵਿੱਚ ਵਸਿਆ ਉਹ ਵੀ ਗੱਲ ਠੀਕ ਹੈ ਬੁੱਧਿਜ਼ਮ ਚ ਵੀ ਇਹੀ ਸਿਖਾਇਆ ਜਾਂਦਾ ਮੈਂ ਆਪ ਸਿੱਖ ਹਾਂ ਹੋਰ ਗੁਰੂ ਗ੍ਰੰਥ ਸਾਹਿਬ ਚ ਮੇਰਾ ਆਪ ਬਹੁਤ ਵਿਸ਼ਵਾਸ ਹੈ ਤੇ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਆਪਣੇ ਕਮਰੇ ਚ ਬਹਿ ਕੇ ਵੀ ਪੜ੍ਹ ਸਕਦੇ ਜਦੋਂ ਤੱਕ ਤੁਹਾਡਾ ਮਨ ਸਾਫ਼ ਹੈ ਪਰ ਜੇ ਤੁਸੀਂ ਗੁਰਦੁਆਰੇ ਜਾ ਕੇ ਪੂਜਾ ਕਰ ਲਈ ਪਾਠ ਕਰ ਲਿਆ ਫਿਰ ਡਾਂਗਾ ਚੱਕ ਕੇ ਇੱਕ ਜੀ ਦਾ ਮਰਡਰ ਕਰਨ ਭੱਜ ਪਏ ਤੇ ਉਸ ਪਾਠ ਦਾ ਕੋਈ ਫਾਇਦਾ ਨੀ ਤੇ ਪਾਠ ਕਰਕੇ ਕੋਈ ਬਿਮਾਰੀ ਨੀ ਠੀਕ ਹੁੰਦੀ ਤੇ ਸਾਰੀਆਂ ਚੀਜ਼ਾਂ ਇੱਕ ਬੈਲੈਂਸ ਹੀ ਚੰਗੀਆਂ ਲੱਗਦੀਆਂ
ਰੱਬ ਨੂੰ ਕਹਿੰਦੇ ਮਗਰ ਕੰਮ ਤਾਰ ਵਾਲੇ ਕਰ ਰਹੇ ਹੋ ਤੁਸੀਂ ਵੀ ਠੀਕ ਆ ਹੈਲੋ
ਹਾਂਜੀ ਹਾਂਜੀ ਵੀਰ ਜੀ ਆਉਂਦਾ ਯਾਰ
ਅੱਛਾ ਦੂਜੀ ਚੀਜ਼ ਇਹ ਆ ਕਿ ਜਿਹੜਾ ਅਰਦਾਸ ਦੂਜਾ ਜਿਹੜੀਆਂ ਚੀਜ਼ ਗੱਲਾਂ ਕਰ ਰਹੇ ਨੇ ਹੁਣ ਇੱਕ ਬੰਦਾ ਉਹਦੇ ਕੋਲ ਇੱਕ ਇਹਨੂੰ ਪਾਵਰ ਮਿਲੀ ਇੱਕ ਐਸੀ ਕਿ ਉਹ ਤੁਹਾਡੇ ਨਾਲ ਬੈਠਾ ਤੁਹਾਡੇ ਮਾਇੰਡ ਚ ਆਪਣੀ ਸੋਚ ਜਿਹੜੀ ਹੈ ਟ੍ਰਾਂਸਫਰ ਕਰ ਦਿੰਦਾ ਤੁਹਾਡਾ ਮਾਇੰਡ ਵੀ ਰੀਡ ਕਰ ਲੈਂਦਾ ਫਿਰ ਤੁਹਾਡੇ ਨਾਲ ਤੁਹਾਡੀ ਬਹੁਤ ਸਾਰੀਆਂ ਬਿਮਾਰੀਆਂ ਪ੍ਰੋਬਲਮ ਜੀ ਉਹ ਆਪਣੀ ਇੱਕ ਉਸ ਕੋਲ ਐਸੀ ਕੋਈ ਪਾਵਰ ਆ ਉਹ ਹੱਲ ਕਰ ਦਿੰਦਾ ਠੀਕ ਆ ਉਹ ਕੀ ਜ਼ਰੂਰਤ ਤੇ ਥੋੜੀ ਜ਼ਰੂਰਤ ਨੀ ਪਾਓ
ਮਿਹਰਬਾਨੀ ਜੀ ਦੂਰ ਬੈਠਾ ਬੈਠਾ ਕੋਈ ਬੰਦਾ ਕਿਸੇ ਦੀ ਪ੍ਰੋਬਲਮ ਨਹੀਂ ਬੁੱਝ ਸਕਦਾ ਨਾ ਹੀ ਬਿਮਾਰੀ ਦਾ ਹੱਲ ਕਰ ਸਕਦਾ ਸਾਡਾ ਇੱਕ ਨਾਮ ਰੱਖਿਆ ਹੋਇਆ ਤਰਕਸ਼ੀਲ ਸੋਸਾਇਟੀ ਦੁਨੀਆਂ 'ਚ ਜਿੰਨੀਆਂ ਵੀ ਹੈਗੀਆਂ ਵੀ ਉਹ ਮਨ ਦੀਆਂ ਗੱਲਾਂ ਤਾਂ ਛੱਡੋ ਕਿਉਂਕਿ ਕਿਸੇ ਨੇ ਕਿਸੇ ਦੇ ਮਨ 'ਚ ਕੀ ਆ ਇਹਦਾ ਤਾਂ ਕੋਈ ਪ੍ਰੂਫ ਨਹੀਂ ਹੁੰਦਾ ਗਾ ਪਰ ਮੇਰੀ ਜੇਬ ਦੇ ਵਿੱਚ ਕੋਈ ਨੋਟ ਪਾ ਲਏ ਦੋ 10 ਨੋਟ ਪਾ ਲਏ ਮੈਂ ਸਪੋਜ਼ ਅਤੇ ਸਾਹਮਣੇ ਬੈਠਾ ਜਿਹੜਾ ਬੰਦਾ ਉਹਦੇ 'ਚੋਂ 9 ਦਾ ਨੰਬਰ ਠੀਕ ਦੱਸਦੇ ਜੀ ਉਹ $1,00,000 ਦਾ ਇਨਾਮ ਆ ਜਿਹੜਾ ਜਿੱਤ ਸਕਦਾ ਕੋਈ ਨਹੀਂ ਦੱਸ ਸਕਦਾ ਜੀ ਕਿਸੇ ਕੋਲ ਕੋਈ ਤਾਕਤ ਨਹੀਂ ਨਾ ਹੀ ਕੋਈ ਬਿਮਾਰੀ ਦਾ ਇਲਾਜ ਆ ਜਿਹੜਾ ਇਸ ਤਰ੍ਹਾਂ ਦਾ ਕਰ ਸਕਦਾ ਉਹ ਵਿਸ਼ਵਾਸ ਕਿਵੇਂ ਵੱਜਿਆ ਉਹ ਕੋਇੰਸੀਡੈਂਸ ਹੁੰਦਾ ਜਾਂ ਕੁਝ ਬਿਮਾਰੀਆਂ ਸਰੀਰ ਦੀਆਂ ਆਪਣੇ ਆਪ ਕੁਝ ਸਮੇਂ ਬਾਅਦ ਠੀਕ ਹੋ ਜਾਂਦੀਆਂ ਨੇ ਕੁਝ ਬਿਮਾਰੀਆਂ ਬਾਡੀ ਆਪਣੀ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਆ ਬਾਡੀ ਦਾ ਇੱਕ ਆਪਣਾ ਮਕੈਨਿਜ਼ਮ ਆ ਉਹ ਆਪਣੇ ਆਪ ਨੂੰ ਠੀਕ ਕਰਨ ਦੀ ਇਹਦੇ 'ਤੇ ਬੜੀ ਡਿਟੇਲ 'ਚ ਗੱਲ ਕਰਾਂਗੇ ਆਪਣੇ ਅੰਦਰ ਪੂਰਾ ਫੌਜੀਆਂ ਵਰਗਾ ਡਿਸਿਪਲਨ ਆ ਅਲੱਗ ਅਲੱਗ ਤਰ੍ਹਾਂ ਦੇ ਬੈਕਟੀਰੀਆ ਦਾ ਬਣਾਇਆ ਮਤਲਬ ਜਿਹੜੇ ਡਿਫੈਂਸਿਵ ਬੈਕਟੀਰੀਆ ਨੇ ਐਂਟੀਬੋਡੀਜ਼ ਨੇ ਬਲੱਡ ਦੇ ਵਿੱਚ ਜਿਹੜੇ ਜਿਹੜਾ ਕੁਝ ਚੱਲ ਰਿਹਾ ਬਈ ਜੇ ਸਪੋਜ਼ ਬਾਹਰੋਂ ਕੋਈ ਫੋਰਨ ਮਟੀਰੀਅਲ ਫੋਰਨ ਵਾਇਰਸ ਜਾਂ ਬੈਕਟੀਰੀਆ ਐਂਟਰ ਕਰਦਾ ਕਿਵੇਂ ਉਹਨੂੰ ਘੇਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਖਾ ਲਿਆ ਜਾਂਦਾ ਜੇ ਉਹ ਨਹੀਂ ਖਾਧਾ ਜਾਂਦਾ ਤਾਂ ਫਿਰ ਸੁਸਾਈਡ ਕਰਨ ਵਾਲੇ ਵੀ ਇਹੋ ਜਿਹੇ ਆਪਣੇ ਐਂਟੀਬੋਡੀਜ਼ ਹੈਗੀਆਂ ਜਿਹੜੇ ਉਹਨੂੰ ਮਾਰਨ ਦੇ ਚੱਕਰ ਦੇ ਵਿੱਚ ਆਪ ਵੀ ਮਰ ਜਾਂਦੇ ਨੇ ਬਲੱਡ ਦੀ ਪਸ ਬਣਨਾ ਵਾਈਟ ਬਲੱਡ ਸੈਲਸ ਇਹ ਪੂਰੇ ਦਾ ਪੂਰਾ ਇੱਕ ਮਕੈਨਿਜ਼ਮ ਆ ਇਹਨੂੰ ਬਾਹਰੋਂ ਬੈਠਾ ਨਹੀਂ ਕੋਈ ਬੁੱਝ ਸਕਦਾ ਇਹ ਵਿਗਿਆਨ ਸਾਨੂੰ ਦੱਸਦਾ ਖੈਰ ਬੜਾ ਲੰਬਾ ਵਿਸ਼ਾ ਜੀ ਇਹਦੇ 'ਤੇ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਵੀ ਬਿਮਾਰੀਆਂ ਜਿਹੜੀਆਂ ਕੀ ਬਾਹਰੋਂ ਬੈਠ ਕੇ ਦੂਰ ਹੋ ਸਕਦੀਆਂ ਕਿ ਨਹੀਂ ਨੈਕਸਟ ਕਾਲ 'ਤੇ ਚੱਲਦੇ ਹਾਂ ਜੀ ਫਿਰ ਸਾਨੂੰ ਸਪੋਂਸਰਸ ਨੂੰ ਨਾਲ ਲੈਣਾ ਪੈਣਾ ਨਿੱਘਾ ਸਵਾਗਤ ਜੀ ਤੁਹਾਡਾ
ਨੁਕਸਾਨ ਬਹੁਤ ਕੀਤਾ ਤੇ ਗਾਂ ਵੀ ਹੁੰਦਾ ਰਹਿਣਾ ਇਹ ਭਰਮ ਜਿਹੜਾ ਇਹ ਛੱਡਣਾ ਚਾਹੀਦਾ ਸਾਨੂੰ ਗੱਲ ਗੱਲ ਤੇ ਕਰਨਾ ਤੁਹਾਨੂੰ ਪੈਣਾ ਇਹ ਰੱਬ ਨੇ ਹਾਂਜੀ ਇਹ ਗੱਲ ਨਾਲ ਬਿਲਕੁਲ ਸਹਿਮਤ ਆ ਦੂਜੀ ਜਿਹੜੀ ਤੁਹਾਡੀ ਗੱਲ ਤਰਕਸ਼ੀਲ ਦੀ ਇਹ ਗੱਲ ਚਾਰਾ ਇਹ ਪਹਿਲਾਂ ਪੈਦਾ ਹੋਇਆ ਰੱਬ ਦੀ ਖੋਜ ਬਾਅਦ ਚ ਹੋਈ ਹੈ ਇਹਦੇ ਤੇ ਤੁਸੀਂ ਥੋੜੀ ਰਿਸਰਚ ਕਰ ਲਿਓ ਜਿਹੜਾ ਤਰਕ ਆ ਇਹ ਮਨੁੱਖ ਨੇ ਪਹਿਲਾਂ ਇਨਵੈਂਟ ਕੀਤਾ ਕਿਉਂਕਿ ਤਰਕ ਤੋਂ ਹੀ ਸਾਰੀ ਜਿਹੜੀ ਪ੍ਰਕਿਰਤੀ ਸ਼ੁਰੂ ਹੋਈ ਹੈ
ਬਿਲਕੁਲ
ਜਿਹੜੀ ਜਿੰਨੀ ਵੀ ਮਨੁੱਖ ਨੇ ਜੋ ਵੀ ਕੀਤਾ ਨਾ ਉਹ ਤਰਕ ਤੋਂ ਹੀ ਹੋਇਆ ਪੈਦਾ ਆਹ ਜੋ ਵੀ ਅਸੀਂ ਕੀਤਾ ਮਨੁੱਖ ਜਿਹੜਾ ਜਦੋਂ ਅਕਲ ਦੇ ਵਿੱਚ ਆਇਆ ਉਹ ਸਭ ਤੋਂ ਪਹਿਲਾਂ ਤਰਕ ਜਿਹੜੀ ਖੋਜ ਰੱਬ ਦੀ ਆ ਇਹ ਮਾਡਰਨ ਆ
ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ
ਤੁਸੀਂ ਹਾਂਜੀ ਤੇ ਦੂਸਰੀ ਗੱਲ ਇਹ ਮੈਂ ਦੱਸ ਰਹੀ ਸੀ ਕਿ ਰੱਬ ਹੈਗਾ ਆ ਇਹ ਤੁਹਾਡੇ ਵਾਸਤੇ ਪਤਾ ਨੀ ਗੁੱਡ ਨਿਊਜ਼ ਆ ਜਾਂ ਬੈਡ ਆ
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਨਹੀਂ ਜੀ ਨਹੀਂ, ਮੇਰੇ ਵਾਸਤੇ ਤਾਂ ਬੈਡ ਨਿਊਜ਼ ਕਿਉਂ ਹੋਣੀ ਹੋਣੀ ਆ, ਜੇ ਹੁੰਦਾ ਤਾਂ ਹੋਵੇ, ਮੈਨੂੰ ਕੀ ਫਰਕ ਪੈਂਦਾ, ਠੀਕ ਹੈ ਕਿ ਨਹੀਂ?
ਹਾਂਜੀ,
ਕੋਈ ਨੀ ਜੀ, ਕੋਈ ਨੀ, ਕੋਈ ਗੱਲ ਨੀ, ਨਹੀਂ ਨਹੀਂ, ਉਹ ਆਪੋ ਆਪਣੇ ਵਿਚਾਰ ਨੇ ਵੀਰ ਜੀ। ਹੁਣ ਦੇਖੋ, ਕੋਈ ਚੀਜ਼ ਨਾਲ ਮੈਂ ਸਹਿਮਤ ਜਾਂ ਤੁਸੀਂ ਸਹਿਮਤ, ਇਸ ਗੱਲ ਨਾਲ ਬਾਹਲਾ ਫਰਕ ਨੀ ਪੈਂਦਾ। ਮੈਂ ਇਸ ਗੱਲ ਤੇ ਆਉਣਾ ਸੀ, ਦੇਖੋ, ਇੱਕ ਤਾਂ ਹੈਗਾ ਟੋਟਲੀ ਰੱਬ ਨੂੰ ਮੰਨਣਾ, ਦੂਸਰਾ ਹੈਗਾ ਨਾ ਮੰਨਣਾ, ਬਿਲੀਵ ਕਰਨਾ ਨਾ ਬਿਲੀਵ ਕਰਨਾ, ਇੱਕ ਹੈਗਾ ਵੀ ਸੱਚੀ ਮੁੱਚੀ ਮਨੁੱਖੀ ਸਮਾਜ ਤੇ ਉਹਦਾ ਕੋਈ ਅਸਰ ਵੀ ਹੈ ਕਿ ਨਹੀਂ, ਆਪਾਂ ਇਹਦੇ ਇਸ ਗੱਲ ਤੇ ਡਿਸਕਸ਼ਨ ਕਰ ਰਹੇ ਹਾਂ। ਸ਼ਾਇਦ ਮੈਨੂੰ, ਕਿਉਂਕਿ ਮੈਂ ਧਾਰਮਿਕ ਗ੍ਰੰਥਾਂ ਦਾ ਪੁਜਾਰੀ ਨਹੀਂ, ਪਰ ਮੈਂ ਪੜ੍ਹ ਕਿਤੇ ਨਾ ਕਿਤੇ ਜ਼ਰੂਰ ਲੈਂਦਾ, ਅਤੇ ਜਿਹੜਾ ਬੰਦਾ ਕਿਤੇ ਨਾ ਕਿਤੇ ਪੜ੍ਹਦਾ ਨਾ, ਉਹਨੂੰ ਯਾਦ ਨਹੀਂ ਰਹਿੰਦਾ ਹੁੰਦਾ ਗਾ, ਜਿਹੜੇ ਰੋਜ਼ ਪੜ੍ਹਦੇ ਉਹਨਾਂ ਨੂੰ ਯਾਦ ਰਹਿ ਜਾਂਦਾ। ਸ਼ਾਇਦ ਕਿਤੇ ਗੁਰਬਾਣੀ ਦੇ ਵਿੱਚ ਵੇਰਵਾ ਆਉਂਦਾ, ਨਾਮਦੇਵ ਅਤੇ ਤ੍ਰਿਲੋਚਨ ਜਿਹੜੇ ਭਗਤ ਹੋਏ ਨੇ, ਉਹਨਾਂ ਦਾ ਵੇਰਵਾ ਸ਼ਾਇਦ ਜਿਹੜੇ ਭਗਤ ਕਬੀਰ ਨੇ ਉਹ ਦਿੰਦੇ ਨੇ, ਉਹਦੇ 'ਚੋਂ ਉਹ ਕਹਿੰਦੇ ਨੇ, ਕਿਉਂਕਿ ਨਾਮਦੇਵ ਆ ਜਿਹੜਾ ਇਹ ਮਤਲਬ ਜਿਹੜਾ ਇਹ ਕੰਮ ਕਰਦੇ ਹੁੰਦੇ ਸੀ ਨਾ, ਕੀਤਾ ਸੀ ਇਹਨਾਂ ਦਾ ਧਾਗੇ ਦੇ ਨਾਲ ਚਾਦਰਾਂ ਬੁਣਨਾ ਅਤੇ ਦਰੀਆਂ ਬੁਣਨਾ, ਇਹ ਕੀਤਾ ਸੀ ਇਹਨਾਂ ਦੀ ਵਾਰਤਾਲਾਪ ਆਉਂਦੀ ਆ, ਜਿਹੜੇ ਜਿਹਨਾਂ ਨੇ ਜਿਹੜੇ ਧਾਰਮਿਕ ਵਿਦਵਾਨ ਨੇ ਉਹ ਬੜੇ ਤਰੀਕੇ ਦੇ ਨਾਲ ਵਿਆਖਿਆ ਕਰਦੇ ਹੁੰਦੇ ਨੇ ਇਹਦੀ, ਉਹਨਾਂ ਨੂੰ ਜ਼ਿਆਦਾ ਯਾਦ ਹੋਊਗਾ। ਇਹਦੇ ਵਿੱਚ ਨਾ ਉਹ ਵੇਰਵਾ ਦਿੰਦੇ ਨੇ ਵੀ ਤ੍ਰਿਲੋਚਨ ਕਹਿੰਦੇ ਆ ਨਾਮਦੇਵ ਨੂੰ ਕਿ ਸਾਰਾ ਦਿਨ ਤੂੰ ਛਾਪੇ ਲਾਈ ਜਾਂਦਾ ਭਾਈ, ਤੇ ਰੱਬ ਦਾ ਨਾਂ ਨਹੀਂ ਲੈਂਦਾ, ਹੈਂਜੀ, ਤੇ ਬਈ ਰੱਬ ਤੈਨੂੰ ਯਾਦ ਨਹੀਂ ਤੇ ਪੈਸੇ ਬਣਾਈ ਜਾਂਦਾ, ਹੈ ਨਾ। ਤੇ ਉਧਰੋਂ ਨਾਮਦੇਵ ਫਿਰ ਜਵਾਬ ਦਿੰਦੇ ਨੇ ਬਈ ਨਾਮਾ ਕਹੇ ਤ੍ਰਿਲੋਚਨਾ, ਮੁੱਖ ਤੇ ਰਾਮ ਸੰਭਾਲ, ਉਹਦੇ 'ਚ ਇੰਨੀ ਗੱਲ ਆਉਂਦੀ ਆ। ਤੇ ਉਹਦੇ 'ਚੋਂ ਕਹਿੰਦੇ ਆ ਬਈ ਹੱਥ ਪਾਓ ਕਰੇ ਕੰਮ ਸਭ ਚਿੱਤ ਨਿਰੰਜਨ ਨਾਲ, ਵੀ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਲਾ, ਜੇ ਚਿੱਤ ਲਾਉਣਾ ਤਾਂ ਰੱਬ ਦੇ ਨਾਲ ਲਾ ਲਾ। ਮੇਰਾ ਕਹਿਣ ਦਾ ਇੰਨਾ ਕੁ ਮਤਲਬ, ਮੇਰਾ ਕਹਿਣ ਦਾ ਇੰਨਾ ਕੁ ਮਤਲਬ ਹੀ ਆ, ਹੈ ਜੀ, ਵੀ ਕੰਮ ਕਾਰ ਕਰਨਾ, ਉਹ ਤੁਸੀਂ ਮਨੁੱਖੀ ਸਰੀਰ ਨਾਲ ਕਰਨਾ, ਮਨੁੱਖੀ ਸਮਾਜ ਦੇ ਵਿੱਚ ਵਿਚਰਨਾ, ਮਨ ਜਿੱਧਰ ਮਰਜ਼ੀ ਲਾਏ ਰੱਖੋ। ਪਰ ਜਿਹੜੇ ਬੰਦੇ ਕਹਿੰਦੇ ਨੇ ਕਿ ਸਾਰਾ ਦਿਨ ਹੀ ਰੱਬ ਦੀ ਪੂਜਾ ਕਰੀ ਜਾਓ ਤੇ ਰੱਬ ਨੇ ਹੀ ਸਾਰਾ ਕੁਝ ਕਰਨਾ, ਮੇਰਾ ਮਤਭੇਦ ਉਹਦੇ ਨਾਲ।
ਨਹੀਂ ਨਹੀਂ ਬਰਾੜ ਸਾਹਿਬ, ਇਹ ਤਾਂ ਜਿਹੜੀ ਹੁਣ ਸਿੱਖੀ ਗ੍ਰੰਥ ਸਾਹਿਬ ਦੀ ਐਗਜ਼ਾਮਪਲ ਲਈ ਆ, ਸਿੱਖੀ ਦਾ ਕਨਸੈਪਟ ਪਹਿਲਾਂ ਹੀ ਬਾਬੇ ਨਾਲ ਕਿਰਤ ਤੋਂ ਹੀ ਸ਼ੁਰੂ, ਗੱਲ ਸਾਰੀ ਸ਼ੁਰੂ ਹੁੰਦੀ ਆ। ਨਾਮ ਜਿਹੜਾ ਉਹ ਦੂਜੇ ਨੰਬਰ ਤੇ ਨਾਮ ਜਪਣਾ ਆਉਂਦਾ, ਦੂਸਰਾ ਜਿਹੜਾ ਅਰਦਾਸ ਸੀ।
ਹਾਂਜੀ, ਮੈਨੂੰ ਮੇਰਾ ਖਿਆਲ ਯਾਦ ਆ ਗਈ ਨਾ,
ਅਰਦਾਸ। ਹਾਂਜੀ ਹਾਂਜੀ, ਅਰਦਾਸ ਆ, ਅਰਦਾਸ ਸਿਰਫ ਜਿਹੜੀ ਆ ਬਰਾੜ ਸਾਹਿਬ ਉਹ ਸਿੱਖ ਹਿਸਟਰੀ ਕਲਮਬੰਦ ਕੀਤੀ ਸੀ ਕਿਸੇ ਨੇ, ਜਿਹੜਾ ਅਸੀਂ ਪਿੱਛੇ ਜੋੜ ਲਿਆ ਨਾ, ਉਹ ਸਾਡੇ ਉਹ ਘਰ ਬਣਾਈ, ਸਾਡੇ ਭਾਂਡੇ ਰੱਖਦੇ ਸਾਨੂੰ ਸੋਫੇ ਦੇ, ਤੇ ਸਾਡੇ ਉਹ ਮਨ ਨੂੰ ਸ਼ਾਂਤੀ ਰਹੀ, ਮਰੀ ਦੀ ਰੂਹ ਨੂੰ ਸ਼ਾਂਤੀ ਰਹੀ, ਇਹ ਸਿੱਖੀ ਅਰਦਾਸ ਕਲਪਨਾ ਬੰਦੇ ਨੇ
ਪੋਜ਼ਿਟਿਵ ਇਫੈਕਟ ਹੁੰਦਾ ਕਿਸ ਚੀਜ਼ ਦਾ, ਕਿੰਨਾ ਹਨ। ਹੁਣ ਬਹੁਤ ਲੋਕ ਇਸ ਤਰ੍ਹਾਂ ਵੀ ਕਹਿੰਦੇ ਨੇ, ਕਹਿੰਦੇ ਜੀ ਇਹ ਨਾਸਤੇ ਕਿਹਨਾਂ ਨੇ ਕਰਨਾ ਕੁਛ ਨੀ, ਸਾਰਾ ਦਿਨ ਰੱਬ ਵਾਲਾ ਵੀ ਰੱਬ ਨੂੰ ਨਾ ਮੰਨਣ ਵਾਲਾ ਟੀਕਾ ਚੱਕ ਕੇ ਤੁਰੇ ਫਿਰਦੇ ਨੇ, ਉਹ ਵੀ ਨਾਸਤੇ ਜਿਹੜੇ ਹੋਰ ਕੁਛ ਵੀ ਨੀ ਕਰਦੇ, ਸਾਰਾ ਦਿਨ ਇਹੀ ਕਹਿੰਦੇ ਰਹਿੰਦੇ ਨੇ, ਮੈਨੂੰ ਉਹਨਾਂ ਤੇ ਵੀ ਇਤਰਾਜ਼ ਆ ਕਾਫੀ। ਖੈਰ ਜੀ, ਅਗਲੀ ਕਾਲ ਤੇ ਚੱਲਦੇ।
ਹਾਂਜੀ, ਪ੍ਰੋਬਲਮ ਉੱਥੋਂ ਸ਼ੁਰੂ ਹੁੰਦੀ ਜਦੋਂ ਕੋਈ ਕਹਿੰਦਾ ਮੈਂ ਰੱਬ ਨੂੰ ਜਾਣਦਾ, ਜਦੋਂ ਤੁਸੀਂ ਉਹਦੇ ਪਿੱਛੇ ਲੱਗ ਕੇ ਤਾਂ ਉਹ ਉਹਨੂੰ ਕਹਿੰਦੇ ਤੂੰ ਹੁਣ ਸਾਨੂੰ ਦਿਖਾ, ਆਪ ਖੋਜ ਨਹੀਂ ਕਰਦੇ, ਖੋਜ ਆਪ ਕਰਨੀ ਪੈਣੀ ਹੈ ਜੀ।
ਬਿਲਕੁਲ ਜੀ, ਬਿਲਕੁਲ, ਨਹੀਂ ਨਹੀਂ ਠੀਕ ਹੈ ਜੀ, ਰੱਬ ਦੇ ਨਾਂ ਹੋਣ ਦੀ ਵੀ ਖੋਜ ਆਪ ਹੀ ਕਰਨੀ ਪੈਂਦੀ ਹੈ, ਤੇ ਜੇ ਕਹਿੰਦਾ ਕੋਈ ਹੈਗਾ ਉਹਨੂੰ ਵੀ ਆਪ ਹੀ ਕਰਨੀ ਪੈਂਦੀ ਹੈ। ਖੈਰ ਜੀ, ਅਗਲੀ ਕਾਲ ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਹੈਲੋ ਜੀ।
ਹਾਂਜੀ, ਸਤਿ ਸ੍ਰੀ ਅਕਾਲ
ਜੀ ਬਰਾੜ ਜੀ, ਕੀ ਹਾਲ ਹੈ? ਠੀਕ ਬਰਾੜ ਜੀ, ਅਬਦੁਲ ਕਯੂਮ ਚੌਧਰੀ ਬੋਲ ਰਿਹਾ। ਇਹ ਆਪਣਾ ਦੇਖੋ ਮਜ਼ਬਾ ਨਹੀਂ ਸਿਵਲਾਈਜ਼ ਕੀਤਾ ਆਪਾਂ ਨੂੰ, ਜੰਗਲ ਚੋਂ ਕੱਢ ਕੇ ਬਾਹਰ ਕੋ ਮਜ਼ਹਬ ਜਿਹੜੇ ਨੇ ਉਹਨਾਂ ਨੇ ਕੀਤੀ, ਬਾਕੀ ਲੋਕਾਂ ਨੇ ਇਹਨੂੰ ਐਕਸਪਲੋਇਟ ਕੁਛ ਕਰ ਰਹੇ ਨੇ, ਕੁਛ ਕਰਦੇ ਨੇ ਆਪਣੇ ਕਲਚਰ। ਬਹਰਹਾਲ ਇਹ ਹੈ ਕਿ ਬਈ ਲੋਕਾਂ ਨੂੰ ਸੈਟਿਸਫੈਕਸ਼ਨ ਵੀ ਮਿਲਦੀ ਹੈ, ਔਰ ਇਹ ਹੈ ਕਿ ਬਈ ਆਪਣੇ ਆਪਣੇ ਹਿਸਾਬ ਨਾਲ ਕੋਈ ਨਾ ਕੋਈ ਤੇ ਫਿਰ ਪਾਵਰ ਹੈ ਨਾ ਜਿਹਦੇ ਅੱਗੇ, ਜਿੱਥੇ ਬੰਦਾ ਹੈਲਪਲੈਸ ਹੋਵੇ ਫਿਰ ਉੱਥੇ ਬੰਦਾ ਅਰਦਾਸ ਕਰਦਾ ਹੀ ਹੈ ਨਾ।
ਧੰਨਵਾਦ ਵੀਰ ਜੀ, ਕਰਦੇ ਨੇ ਜੀ ਲੋਕ ਅਰਦਾਸ, ਮੈਂ ਨਹੀਂ ਕਹਿੰਦਾ ਵੀ ਨਹੀਂ ਕਰਦੇ, ਆਪੋ ਆਪਣੇ ਵਿਸ਼ਵਾਸ ਨੇ
ਕਿ ਪੋਜ਼ਿਟਿਵ, ਪਤਾ ਕੀ ਅਗਰ ਤੁਸੀਂ ਪੋਜ਼ਿਟਿਵ ਫੋਰਸਿਸ, ਨੈਗੇਟਿਵ ਔਰ ਪੋਜ਼ਿਟਿਵ ਫੋਰਸਿਸ ਤੇ ਹੈ ਨਾ, ਜੇ ਤੁਸੀਂ ਪੋਜ਼ਿਟਿਵ ਸੋਚੋ ਤੁਹਾਡੀਆਂ ਪੋਜ਼ਿਟਿਵ ਫੋਰਸਿਸ ਦੇ ਨਾਲ ਤੁਹਾਡੀ ਹੈਲਪ ਕਰਦੀਆਂ, ਜੇ ਨੈਗੇਟਿਵ ਸੋਚੋ ਤਾਂ ਨੈਗੇਟਿਵ ਫੋਰਸ ਨਾਲ ਤੁਹਾਡੇ ਸ਼ਾਮਲ ਹੋ ਜਾਂਦੀਆਂ ਨੇ। ਚਾਹੇ ਬੰਦਾ ਕਿਸੇ ਪੋਜੀਸ਼ਨ ਚ ਹੋਵੇ, ਛੋਟੀ ਛੋਟੀ ਪੋਜੀਸ਼ਨ ਚ ਹੋਵੇ ਜਾਂ ਮੁਲਕ ਦਾ ਪ੍ਰੈਜ਼ੀਡੈਂਟ ਹੋਵੇ, ਇਸੇ ਤਰ੍ਹਾਂ ਹੀ
ਸਾਡੇ ਸਪਾਂਸਰ ਆ ਗਏ ਵੀਰ ਜੀ ਲਾਈਨ ਤੇ, ਮੈਨੂੰ ਹੁਣ ਮੇਰੀਆਂ 6 ਦੀਆਂ 6 ਲਾਈਨਸ ਬਿਜ਼ੀ ਨੇ। ਧੰਨਵਾਦ ਤੁਹਾਡਾ, ਤੁਹਾਡੇ ਆਪਣੇ ਵਿਚਾਰ ਨੇ ਜੀ, ਪਰ ਧਰਤੀ ਨੂੰ ਆਬਾਦ ਧਰਮਾਂ ਨੇ ਨਹੀਂ ਕੀਤਾ ਜੀ। ਧਰਤੀ ਆਬਾਦ ਚੰਗੀ ਤਰ੍ਹਾਂ ਬਿਨਾਂ ਧਰਮਾਂ ਤੋਂ ਹੋ ਗਈ ਸੀ। ਜੇ ਡੂੰਘਿਆਈ 'ਚ ਜਾਓਗੇ ਤਾਂ ਜਿੰਨਾ ਲੜੋ ਲੜਾਈ ਅਤੇ ਖੂਨ ਕਤਲੇਆਮ ਧਰਮ ਦੇ ਨਾਂ 'ਤੇ ਵਹਾਇਆ ਗਿਆ, ਉਹਦਾ ਕੋਈ ਹਿਸਾਬ ਹੀ ਨਹੀਂ ਦਿੱਤਾ ਜਾ ਸਕਦਾ। ਇਹ ਬੰਦੇ 'ਚ ਚੰਗਿਆਈ ਵਾਲੇ ਗੁਣ ਆਲਰੇਡੀ ਹੈਗੇ ਨੇ, ਧਰਮ ਵਾਲੇ ਤਾਂ ਆਪਣੀ ਮੋਹਰ ਲਾ ਦਿੰਦੇ ਨੇ। ਖੈਰ ਜੀ, ਸਾਡੇ ਨਾਲ ਰਣਜੀਤ ਢਿੱਲੋਂ ਜੀ ਹਾਜ਼ਰ ਹੋ ਗਏ ਨੇ, ਸਾਡੀਆਂ ਸਾਰੀਆਂ ਲਾਈਨਸ ਬਿਜ਼ੀ ਨੇ ਜੀ। ਰਣਜੀਤ ਢਿੱਲੋਂ ਜੀ, ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਬਰਾੜ ਸਾਹਿਬ, ਸਾਰਿਆਂ ਨੇ ਰੂਬਰੂ ਕਰਨ ਦਾ ਬੜਾ ਅੱਛਾ, ਦੋ ਮਿੰਟਾਂ ਤੋਂ ਸੁਣ ਰਿਹਾ ਤੁਹਾਡੇ ਟੌਪਿਕ,
ਮਿੰਟ ਵੀ ਡੇਢ ਦੋ ਹੀ ਰਹਿ ਗਏ ਜੀ, ਅਸੀਂ ਤੁਹਾਨੂੰ ਦੋ ਵਾਰੀ ਕਾਲ ਕੀਤਾ।
ਦੱਸਿਆ ਮੈਂ ਕਿਹਾ ਵੀ ਅਰਦਾਸ ਕਰਨੀ ਤੇ ਉਸ ਤੋਂ ਬਾਅਦ ਕਬੂਤਰ ਵਾਂਗੂ ਅੱਖਾਂ ਮੀਟ ਲੈਣੀਆਂ ਵੀ ਆਪਣੇ ਆਪ ਹੋ ਜਾਏਗਾ, ਉਹ ਵੀ ਮਾੜੀ ਗੱਲ ਹੈ, ਪਰ ਅਰਦਾਸ ਕਰੋ। ਇੱਕ ਜਿਵੇਂ ਇਹਨਾਂ ਦੀ ਗੋਰਿਆਂ ਦੀ ਕਹਾਵਤ ਹੈ, ਕਹਿੰਦੇ ਗੋਡ ਹੈਲਪਸ ਦੋਸ ਹੂ ਹੈਲਪ ਦੈਮਸੈਲਵਸ।
ਪਰ ਜਿਹੜੇ ਆਪਣੇ ਢਿੱਲੋਂ ਸਾਹਿਬ, ਮੈਂ ਥੋੜਾ ਜਿਹਾ ਅੱਧਾ ਮਿੰਟ ਹੀ ਹੈਗਾ ਬਈ, ਇੱਕ ਆਮ ਕਹਾਵਤ ਆ ਵੀ ਜਿਹੜੇ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਭਲਾ ਜਿਹਨਾਂ ਨੇ ਆਪਣੀ ਮਦਦ ਆਪ ਕਰ ਲਈ, ਉਹਨੂੰ ਰੱਬ ਦੀ ਮਦਦ ਦੀ ਲੋੜ ਹੀ ਨੀ।
ਉਹ ਬੇਸਿਕਲੀ ਉਹੀ ਹੈ ਨਾ ਜੀ, ਤੁਸੀਂ ਕੰਮ ਆਪ ਹੀ ਕਰਨਾ ਸਾਰਾ, ਆਪਣੇ ਆਪ ਨੂੰ ਦਿਲਾਸਾ ਦਿੰਦੇ ਹੋ ਵੀ, ਤੇ ਜਿਵੇਂ ਤੁਸੀਂ ਬਾਡੀ ਦਾ ਜ਼ਿਕਰ ਕੀਤਾ ਸਾਰਿਆਂ ਦਾ, ਉਹ ਆਪਣੇ ਆਪ ਹੀ ਆਪਾਂ ਮਿਹਨਤ ਕਰਨੀ ਹੈ ਤੇ ਮਿਹਨਤ ਹੀ ਰੰਗ ਲਾਉਂਦੀ ਹੈ। ਉਹ ਆਪਾਂ ਜੇ ਚੁੱਪ ਕਰਕੇ ਬਹਿ ਜਾਂਦੇ ਆ ਫਿਰ ਕੁਛ ਨੀ ਹੁੰਦਾ। ਐਨੀਵੇਜ਼, ਮੌਕੇ ਗੱਲ ਨੂੰ ਆਈਏ ਜੀ, ਥੋੜਾ ਜਿਹਾ ਬਹੁਤ ਹੀ ਸਿਜ਼ਲਿੰਗ ਤੁਹਾਡੇ ਟੌਪਿਕ ਸਾਨੂੰ, ਸਿਜ਼ਲਿੰਗ ਹੌਟ ਰੇਟ ਆਏ ਆ ਜੀ 2.79 ਹਾਈ ਰੇਸ਼ੋ ਕਲਾਇੰਟਸ ਲਈ, 5-10-15% ਡਾਊਨ ਵਾਲਿਆਂ ਲਈ 2.79%, 5 ਸਾਲਾਂ ਦਾ ਫਿਕਸ ਰੇਟ ਹੈ ਜੀ, ਕਿਤੇ ਨੀ ਹੈਗਾ ਮਾਰਕੀਟ ਦੇ ਵਿੱਚ। ਇਸ ਤੋਂ ਇਲਾਵਾ ਬਰਾੜ ਸਾਹਿਬ, ਜਿਹੜੇ ਪ੍ਰਾਈਵੇਟ ਦੀ ਗੱਲ ਕਰੀਏ, ਪ੍ਰਾਈਵੇਟ ਸਾਡੇ ਕੋਲ ਬਹੁਤ ਫੰਡਸ ਪਏ ਹੈ, ਬਹੁਤ ਅਵੇਲੇਬਲ ਹੈ। ਕੁਇਕ ਕਲੋਜ਼ਿੰਗ, ਕਿਸੇ ਨੂੰ $1 million ਚਾਹੀਦਾ ਹੈ, ਕਿਸੇ ਨੂੰ $50,000 ਚਾਹੀਦਾ ਹੈ, ਦੇਆਰ ਆਲ ਅਵੇਲੇਬਲ, ਬੈਟਰ ਰੇਟਸ ਨੇ ਸਾਡੇ ਕੋਲ। ਔਨ ਦਾ ਐਡਵਾਂਟੇਜ ਇਹ ਹੈ ਵੀ ਮੋਸਟ ਆਫ ਦਾ ਟਾਈਮਸ ਅਸੀਂ ਆਫਿਸ ਦੇ ਵਿੱਚ ਹੀ ਕਰ ਲਈ ਦੀਆਂ, ਲੀਗਲ ਕੋਸਟ, ਅਪਰੇਜ਼ਲ ਕੋਸਟ, ਇੰਸਪੈਕਸ਼ਨ ਫੀਸਾਂ, ਉਹ ਸਾਰੀਆਂ ਬਚ ਜਾਂਦੀਆਂ ਨੇ ਕਲਾਇੰਟਸ ਦੀਆਂ। ਥਰਡ ਆ ਗਿਆ ਜੀ ਕਮਰਸ਼ੀਅਲ ਦੇ ਵਿੱਚ, ਅੱਜ ਲੋਕਾਂ ਨੂੰ 3.61% ਰੇਟ ਦੇ ਉੱਤੇ ਪਲਾਜ਼ਾ ਫਾਈਨੈਂਸਿੰਗ ਕਰਵਾ ਕੇ ਦੇ ਰਹੇ ਹਾਂ ਲੋਕਾਂ ਨੂੰ। ਰੈਜ਼ੀਡੈਂਸ਼ੀਅਲ ਮਾਰਗੇਜ ਨਹੀਂ ਇਹਨਾਂ ਰੇਟ ਤੇ ਮਿਲ ਰਹੀ ਸਾਡੇ ਕੋਲ, ਕਮਰਸ਼ੀਅਲ ਦੇ 3.61 ਜਿਹੜੇ ਵੀ ਕਲਾਇੰਟਸ, ਚਾਹੇ ਉਹ ਗੈਸ ਸਟੇਸ਼ਨ ਹੈ, ਪਲਾਜ਼ੇ ਹੈਗੇ ਆ, ਹੋਰ ਇੰਡਸਟਰੀਅਲ ਬਿਲਡਿੰਗਸ ਨੇ, ਕੋਈ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਪ੍ਰੋਪਰਟੀਜ਼ ਨੇ ਜਿਹਨਾਂ ਤੇ ਉਹ ਮਹਿੰਗੇ ਲੈਂਡਰਾਂ ਨਾਲ ਫਸੇ ਹੋਏ ਆ ਤੇ ਉਹ ਚੰਗੇ ਲੈਂਡਰ ਵੱਲ ਆਉਣਾ ਚਾਹੁੰਦੇ ਆ, ਵੀ ਆਰ ਆਲਵੇਜ ਦੇਅਰ, ਫੋਨ ਕਾਲ ਅਵੇ, ਸਾਨੂੰ ਕਾਲ ਕੀਤਾ ਜਾ ਸਕਦਾ ਜੀ 9054992700, ਰਣਜੀਤ ਢਿੱਲੋਂ, ਸੈਂਟਰ ਮਾਰਗੇਜ ਸਮਾਰਟ।
ਧੰਨਵਾਦ ਜੀ, ਅੱਧੇ ਅੱਧੇ ਮਿੰਟ ਵਾਸਤੇ ਦੋ ਕਾਲ ਲੈ ਸਕਦੇ ਹਾਂ ਜੀ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਅੱਧਾ ਮਿੰਟ ਜੀ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਬਾਈ, ਜਿਹੜੀ ਸਿੱਖ ਅਰਦਾਸ ਨਾ, ਇਹ ਬਾਈ ਜੀ ਜਿਵੇਂ ਦੱਸ ਗਏ ਹੈਗੀ ਮੋਸਟਲੀ ਹਿਸਟਰੀ ਤੇ, ਅੱਛਾ ਜੋ ਤੁਸੀਂ ਵਾਰ ਵਾਰ ਕੋਈ ਗੱਲ ਦੁਹਰਾਉਂਦੇ ਆ ਤਾਂ ਤੁਹਾਡਾ ਉਹ ਕੰਮ ਨੂੰ ਕਰਨ ਦਾ ਤੁਹਾਡਾ ਹੋਰ ਇਰਾਦਾ ਪੱਕਾ ਹੁੰਦਾ ਤੇ ਜਿਹੜੀ ਮਾਫ਼ੀ ਮੰਗਣੀ ਆ ਉਹ ਹੁੰਦਾ ਜੀ ਅਸੀਂ ਭਾਈ ਆਹ ਗੁਰਬਾਣੀ ਜਾਂ ਇਹ ਪੜ੍ਹਿਆ, ਜੇ ਕੋਈ ਅੱਖਰ ਵਾਧਾ ਘਾਟਾ ਹੋ ਗਿਆ ਤਾਂ ਉਹਦੀ ਮਾਫ਼ੀ ਉਹ ਸੰਗਤ ਤੋਂ ਮੰਗਣੀ ਹਨਾ। ਅੱਛਾ ਹੁਣ ਆ ਜਾਓ ਜੀ ਰੱਬ ਵਾਲੇ ਪਾਸੇ, ਰੱਬ ਹੁਣ ਜਿਹੜੇ ਹਿਸਾਬ ਨਾਲ ਹੁਣ ਦੁਨੀਆਂ ਤੇ ਜ਼ੁਲਮ ਹੋ ਰਹੇ ਆ, ਹੁਣ ਆਪਾਂ ਦੇਖੀਏ ਸਾਰੇ ਗਰੀਬਾਂ ਤੇ, ਮਿਡਲ ਈਸਟ ਚਲੇ ਜਾਓ ਹੋਰ ਆ, ਫੇਰ ਤਾਂ ਦੇਖੀਏ ਤਾਂ ਇਉਂ ਲੱਗਦਾ ਜੀ ਰੱਬ ਰੁੱਬ ਕੁਛ ਹੈ ਨਹੀਂ ਗਾ, ਕਿਉਂਕਿ ਫਿਰ ਜੇ ਜੇ ਰੱਬ ਗਰੀਬਾਂ ਨਾਲ ਹੀ ਨਹੀਂ ਖੜਦਾ ਜਾਂ ਜਿਹੜਾ ਤਕੜਾ ਬੰਦਾ ਉਹਨੂੰ ਹਟਾ ਹੀ ਨਹੀਂ ਸਕਦਾ ਫਿਰ ਉਸ ਰੱਬ ਦਾ ਫਾਇਦਾ ਕੀ ਆ?
ਬਿਲਕੁਲ।
ਜਾਂ ਜਿਹੜਾ ਰੱਬ ਆ ਉਹ ਸ਼ੈਤਾਨ ਨੂੰ ਮਾਰ ਨਹੀਂ ਸਕਦਾ ਉਸ ਰੱਬ ਤੋਂ ਕਰਾਉਣਾ ਕੀ ਆ?
ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਦੋਸਤੋ ਸਾਰਿਆਂ ਦੇ ਆਪੋ ਆਪਣੇ ਵਿਚਾਰ ਨੇ, ਸਾਡਾ ਡਿਸਕਸ਼ਨ ਕਰਨ ਦਾ ਮਤਲਬ ਇਹ ਨਹੀਂ ਹੈ ਬਈ ਐਵੇਂ ਹੀ ਅਸੀਂ ਉਹੀ ਗੱਲਾਂ ਕਰਨ ਆਉਂਦੇ ਹਾਂ, ਇਹਦੇ ਵਿੱਚੋਂ ਕੁਝ ਨਾ ਕੁਝ ਡਿਸਕਸ਼ਨ ਚੋਂ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਕਰਦੇ ਹਾਂ। ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਇਹੋ ਜਿਹੇ ਇਸ਼ੂਜ਼ ਤੇ ਗੱਲਬਾਤ ਕਰਦੇ ਨੇ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साज़ आवाज़ ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245 6478986245।
ਅਸੀਂ ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ 4 ਸਾਲਾਂ ਲਈ ਬਿਨਾਂ ਵਿਆਜ ਤ ICC क्रिकेट वर्ल्ड कप 2019 आपके लिए लेकर आए हैं क्रिकेट का सबसे बड़ा शो नॉर्थ अमेरिका में। हम आपको देंगे लेटेस्ट न्यूज, इनसाइड एंड आउटसाइड अपडेट, मैच एनालिसिस, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ ई आवाज टीवी पर, फेसबुक ई आवाज या फिर eawaz.com।
चौथा कैनेडा डे कार्निवल 2019 पहुंचो हुम हुमा के डेट याद है ना,
29 जून रख लिया पहला इस साल भाई।
एंट्री ते पार्किंग फ्री।
सेल 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 विनायक फर्नीचर मिसिसागा लोकेशन कहां 2915 अर्जेंटिया रोड एनएमएस सागा वेस्टर्न